एक ओंकार सतनाम करता पुरख निर्भव निर्वैर अकाल मूरत अजुनी शय पहं गुर पर साध जप आध सच जोगाध सच है भी सच नानक खुशी भी सच मैं तान दीवान तो है मेरे स्वामी मैं तुझे आ गए अरदास मैं होर था वो नाही जिस पर करूं बेनंती मेरा दुख सुख तुझ ही पास किस ही कोई कोए मजनी मानी एक तू क्यों ना मरी जाए रोए जा लग चित ना आवही क्यों ना मरी जाए रोए जा लग चित ना आवही सतनाम तन वाहे गुरु साहिब जियो मैला घर संगे निम बिरख से चंद मैला घर संगे निम बिरख से चंद निकट बसंतो बांसो नानक अहंग बुद्ध ना बहुते निकट बसंतो बांसो नानक अहंग बुद्ध ना बहुते वाहे गुरु जी का खालसा वाहे गुरु जी की फतेह। परम सम्मान योग सतगुरु गुरु ग्रंथ साहिब सचे पातशाह जी दी पावन पवित्र हजूरी अंदर सुभायमान गुरु सवारे सत संगी जनो सतगुरु की बख्शिश दा सदका अपनी जिंदगी दे ਰੁਝੇਵੇਂ ਭਰੇ ਸਮੇਂ ਵਿੱਚੋਂ ਰੁਝੇਵਿਆਂ ਨੂੰ ਸੰਕੋਚ ਕੇ ਗੁਰੂ ਚਰਨਾਂ ਵਿੱਚ ਆਪ ਜੀ ਇਕੱਤਰ ਹੋਏ ਬੈਠੇ ਹੋ। ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤਾ ਹੈ ਔਰ ਕੀਰਤਨ ਦੀ ਸਮਾਪਤੀ ਤੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਰਸਨਾ ਤੋਂ ਉਚਾਰਨ ਕੀਤੇ ਹੋਏ ਇਸ ਬਚਨ ਨੂੰ ਆਪ ਜੀ ਸਰਵਣ ਕਰ ਰਹੇ ਸੀ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਇਹ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਰਾਗ ਮਾਲਾ ਤੋਂ ਪਹਿਲਾਂ ਔਰ ਮੁੰਦਾਵਣੀ ਦੇ ਸ਼ਬਦ ਤੋਂ ਬਾਅਦ ਵਿੱਚ ਆਉਂਦਾ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਅਖੀਰ ਅਰਦਾਸ ਕੀਤੀ ਹੈ ਅਸਲ ਵਿੱਚ ਇਹ ਉਹੀ ਬਚਨ ਨੇ ਜਿਹੜੇ ਅਸੀਂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੇ ਜਪਜੀ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਨੇ। ਕਈ ਵਾਰ ਦਾਸ ਅਰਜ਼ ਕਰਦਾ ਹੈ ਸੰਗਤ ਦੇ ਸਮਕਸ਼ ਕਿ ਜੇਕਰ ਆਪਾਂ ਅੰਦਰ ਨੂੰ ਟਿਕਾ ਕੇ ਦੇਖੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਗਿਆਸੂ ਦੀ ਸਭ ਤੋਂ ਪਹਿਲੀ ਅਰਦਾਸ ਕੀ ਹੈ ਤੇ ਉਸ ਅਰਦਾਸ ਦੇ ਵਿੱਚ ਉਸ ਪਰਿਪੂਰਨ ਪਰਮੇਸ਼ਵਰ ਤੋਂ ਸਤਿਗੁਰੂ ਜੀ ਤੋਂ ਮੰਗਿਆ ਕੀ ਗਿਆ ਹੈ ਤੇ ਸਭ ਤੋਂ ਪਹਿਲੀ ਅਰਦਾਸ ਤੇ ਉਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਵੇਲੇ ਅੰਤਲੀ ਅਰਦਾਸ ਕੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਪਜੀ ਸਾਹਿਬ ਵਿੱਚ ਇੱਕ ਬਚਨ ਅਸੀਂ ਪੰਜਵੀਂ ਪੌੜੀ ਦੇ ਅਖੀਰ ਵਿੱਚ ਪੜ੍ਹਨੇ ਆ ਉਹ ਅਸਲ ਵਿੱਚ ਜਗਿਆਸੂ ਦੀ ਪਹਿਲੀ ਅਰਦਾਸ ਔਰ ਪਹਿਲੀ ਮੰਗ ਹੈ। ਉਹ ਬਚਨ ਹੈ ਗੁਰਾ ਇੱਕ ਦੇਹ ਬੁਝਾਈ। ਇਸ ਤੇ ਸੰਪੂਰਨਤਾ ਹੋ ਰਹੀ ਹੈ ਕਿ ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ। ਹੇ ਮੇਰੇ ਮਾਲਕ ਜੇ ਮੈਂ ਤੈਨੂੰ ਜਾਣ ਵੀ ਲਵਾਂ ਤੇ ਮੈਂ ਇਹ ਯਤਨ ਕਰਾਂ ਵੀ ਮੈਂ ਤੈਨੂੰ ਕਹਿਣਾ ਹੈ ਪੂਰਾ ਬਿਆਨ ਕਰਨਾ, ਜਾਣਨ ਦੇ ਬਾਵਜੂਦ ਵੀ ਮੈਂ ਤੈਨੂੰ ਪੂਰਾ ਬਿਆਨ ਨਹੀਂ ਕਰ ਸਕਦਾ, ਕਥਨ ਨਹੀਂ ਕਰ ਸਕਦਾ। ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਤਾਂ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਗੁਰਾ ਦਾ ਅਖਰੀ ਅਰਥੇ ਹੇ ਸਤਿਗੁਰੂ ਮੈਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦੇ, ਮੇਰੇ ਖਾਨੇ ਵਿੱਚ ਇਸ ਗੱਲ ਨੂੰ ਬਿਠਾ ਦੇ ਕਿ ਜਿਹੜਾ ਸਾਰੀ ਕਾਇਨਾਤ ਨੂੰ ਰਿਜ਼ਕ ਦਿੰਦਾ ਉਹ ਸਭਨਾ ਦਾ ਦਾਤਾ ਮੈਨੂੰ ਕਦੀ ਵਿਸਰ ਨਾ ਜਾਏ। ਪਹਿਲੀ ਬੇਨਤੀ ਵੀ ਇਹ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੇ ਅੰਤਲੀ ਅਰਦਾਸ ਵੀ ਇਹ ਵੇ ਜੋ ਆਪਨੇ ਕੀਰਤਨ ਵੀ ਸਰਵਣ ਕੀਤਾ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਖਰੇ। ਨਾਮ ਮਿਲ ਜਾਏ, ਨਾਮ ਨਾਲ ਮਨ ਵੀ ਖਿੜੇਗਾ ਤੇ ਤਨ ਵੀ ਖਿੜੇਗਾ। ਇਹ ਗੱਲ ਕਦੀ ਭੁੱਲੀਏ ਨਾ, ਤਨ ਦੀ ਉਦਾਸੀ ਦਾ ਕਾਰਨ ਹੀ ਕੇਵਲ ਮਨ ਹੈ। ਜੇ ਮਨ ਖੇੜੇ ਵਿੱਚ ਹੈ ਤੇ ਤਨ ਵੀ ਖਰਿਆ ਰਹੇਗਾ ਤੇ ਜਿਸ ਦਾ ਮਨ ਹੀ ਸੁੱਕ ਜਾਏ ਉਹਦੇ ਤਨ ਤੇ ਖਰਿਆਵਲ ਕਦੀ ਆ ਸਕਦੀ ਹੈ? ਜਿਸ ਰੁੱਖ ਦੀਆਂ ਜੜਾਂ ਖਰੀਆਂ ਨੇ ਉਸ ਰੁੱਖ ਦੇ ਪੱਤੇ, ਉਸ ਰੁੱਖ ਦੀਆਂ ਟਾਹਣੀਆਂ, ਉਸ ਰੁੱਖ ਦੇ ਫੁੱਲ ਵੀ ਖੇੜੇ ਵਿੱਚ ਨੇ ਤੇ ਜਿਸ ਰੁੱਖ ਦੀ ਜੜਾਂ ਹੀ ਸੁੱਕ ਜਾਣ ਤੇ ਕਦੀ ਆਸ ਨਾ ਕਰਾਂਗੇ ਕਿ ਉਸ ਦੇ ਉੱਪਰ ਵਾਲਾ ਬਾਗ ਪਰਿਵਾਰ ਵੀ ਖੇੜੇ ਵਿੱਚ ਰਹਿ ਸਕੇਗਾ। ਜੜ ਖਰੀ ਹੈ ਤੇ ਰੁੱਖ ਦਾ ਪੱਤਾ ਪੱਤਾ ਹੀ ਖੇੜੇ ਵਿੱਚ ਹੈ। ਜੜ ਸੁੱਕ ਜਾਏ ਤੇ ਰੁੱਖ ਸੁੱਕ ਜਾਂਦਾ ਹੈ। ਜੇ ਇਹ ਜਗਿਆਸੂ ਇਹ ਮਨੁੱਖ ਨਾਮ ਕਰਕੇ ਤੇਰਾ ਅੰਦਰ ਮਨ ਖੇੜੇ ਵਿੱਚ ਰਹੇ, ਮਨ ਖਰਿਆ ਤੇ ਤਨ ਤੇ ਵੀ ਖੇੜਾ ਰਹੇਗਾ ਤੇ ਜੇ ਮਨ ਹੀ ਸੁੱਕ ਜਾਏ, ਮਨ ਨੂੰ ਨਾਮ ਨਾ ਮਿਲੇ ਤੇ ਤਨ ਤਾਂ ਆਪ ਹੀ ਰੁੱਖਾ ਹੋ ਜਾਣਾ। ਤਾਂ ਹੀ ਸਤਿਗੁਰੂ ਨੇ ਅਖੀਰ ਵਿਚ ਕਿਹਾ ਕਿ ਹੇ ਮਾਲਕ ਜੀ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਤੇ ਸੱਜਣ ਸਤਿਗੁਰੂ ਕੋਲੋਂ ਦਾਤ ਇਹ ਮੰਗੀ ਕਿ ਮੇਰੇ ਮਾਲਕ ਜੀ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਖਰਿਆ। ਖੈਰ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਜੋ ਅੱਜ ਹਜ਼ੂਰ ਨੇ ਵਿਚਾਰ ਲਈ ਸਾਨੂੰ ਸ਼ਲੋਕ ਬਖਸ਼ਿਸ਼ ਕੀਤਾ ਹੈ। ਇਸ ਸ਼ਲੋਕ ਨੂੰ ਆਪਾਂ ਯਤਨ ਕਰਨਾ ਹੈ ਤੇ ਕਿ ਜਿੱਥੇ ਵਿਚਾਰ ਸਕੀਏ ਉੱਥੇ ਦਾਤਾ ਰੋਜ਼ਮਰਰਾ ਜੀਵਨ ਵਿੱਚ ਇਸ ਸ਼ਲੋਕ ਨੂੰ ਕਮਾਨ ਦੀ ਦਾਤ ਵੀ ਸਾਨੂੰ ਬਖਸ਼ਦਾ। ਹਜ਼ੂਰ ਨੇ ਦੋ ਉਦਾਹਰਨਾਂ ਲਈਆਂ ਨੇ। ਧੰਨ ਗੁਰੂ ਅਰਜੁਨ ਸਾਹਿਬ ਮੇਰ ਪੈ ਕਰਦੇ ਨੇ, ਕਹਿੰਦੇ ਨੇ ਦੇਖੋ ਪਰਮਾਤਮਾ ਦੀ ਕੈਸੀ ਅਸਚਰਜ ਖੇਡ ਹੈ ਕਿ ਇੱਕ ਪਾਸੇ ਚੰਦਨ ਦੇ ਬੂਟੇ ਦੇ ਕੋਲ ਨਿੰਮ ਦਾ ਰੁੱਖ ਪੈਦਾ ਹੋ ਗਿਆ ਤੇ ਉਸ ਚੰਦਨ ਦੇ ਬੂਟੇ ਵਿੱਚੋਂ ਪਰਮਾਤਮਾ ਨੇ ਮਹਿਕ ਸੁਗੰਧੀ ਪੈਦਾ ਕੀਤੀ। ਜਦੋਂ ਥੋੜੀ ਜੀ ਤੇਜ਼ ਹਵਾ ਚੱਲਦੀ ਏ, ਚੰਦਨ ਦੇ ਬੂਟੇ ਵਿੱਚੋਂ ਨਿਕਲੀ ਕੋਈ ਖੁਸ਼ਬੂ, ਉਹਦੇ ਵਿੱਚੋਂ ਨਿਕਲੀ ਕੋਈ ਸੁਗੰਧੀ ਜ਼ਹਿਰ ਵਰਗੀ ਕੌੜੀ ਨਿੰਮ ਨੂੰ ਵੀ ਸੁਗੰਧਿਤ ਕਰ ਦਿੰਦੀ ਏ। ਪਰ ਕੈਸੀ ਬਦਕਿਸਮਤੀ, ਉਸੇ ਚੰਦਨ ਦੇ ਬਿਲਕੁਲ ਨੇੜੇ ਬਾਂਸ ਦਾ ਰੁੱਖ ਹੈ, ਉਹ ਸਾਰੀ ਜ਼ਿੰਦਗੀ ਚੰਦਨ ਦੇ ਕੋਲ ਰਹਿ ਕੇ ਵੀ ਕਦੀ ਚੰਦਨ ਦੀ ਸੁਗੰਧੀ ਨੂੰ ਅਪਣਾ ਨਹੀਂ ਸਕਦਾ। ਦੋ ਉਦਾਹਰਨਾਂ ਦਿੱਤੀਆਂ, ਚੰਦਨ ਦੇ ਨੇੜੇ ਨਿੰਮ ਹੈ, ਨਿੰਮ ਦੀ ਕੁੜੱਤਣ ਹੋਣ ਦੇ ਬਾਵਜੂਦ ਵੀ ਸੁਗੰਧੀ ਨਾਲ ਭਰਪੂਰ ਹੋ ਗਈ, ਤੇ ਦੂਜੇ ਪਾਸੇ ਇੰਨਾ ਉੱਚਾ ਬਾਂਸ ਦਾ ਰੁੱਖ, ਉਹ ਰੁੱਖ ਚੰਦਨ ਦੇ ਨਜ਼ਦੀਕ ਹੋਣ ਦੇ ਬਾਵਜੂਦ ਵੀ ਸੁਗੰਧੀ ਨੂੰ ਮਾਣ ਨਹੀਂ ਸਕਿਆ, ਇਹਦਾ ਕਾਰਨ ਕੀ ਹੈ? ਮੇਰੇ ਗੁਰੂ ਅਰਜੁਨ ਸਾਹਿਬ ਜੀ ਨੇ ਨਾ ਹੀ ਫਿਰ ਨਿਚੋੜ ਦੇ ਦਿੱਤਾ, ਕਹਿਣ ਲੱਗੇ ਅਸਲ ਵਿੱਚ ਵਾਸ ਹੰਕਾਰੀ ਹੈ, ਜਿਸ ਕੋਲ ਅੰਗ ਬੋਧੇ ਹੰਕਾਰ ਵਾਲੀ ਬਿਰਤੀ ਹੈ, ਉਹ ਬੰਦਾ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਕਿਤੋਂ ਕੋਈ ਗੁਣ ਹਾਸਲ ਨਹੀਂ ਕਰ ਸਕਦਾ। ਨਿੰਮ ਕੋਲ ਨਿਮਰਤਾ ਹੈ, ਉਹਦੇ ਕੋਲ ਨੀਵਾਂਪਨ ਹੈ। ਨਿਮਰਤਾ ਵਾਲੇ ਦੀ ਝੋਲੀ ਵਿੱਚ ਗੁਣ ਪੈਂਦੇ ਨੇ, ਜਿਹੜਾ ਹੰਕਾਰੀ ਹੈ ਵਾਸ ਦੀ ਤਰ੍ਹਾਂ, ਉਹ ਚੰਦਨ ਦੇ ਨੇੜੇ ਰਹਿ ਕੇ ਵੀ ਕਦੀ ਸੁਗੰਧੀ ਨਹੀਂ ਮਾਣ ਸਕਦਾ। ਇਹ ਤਾਂ ਉਦਾਹਰਨ ਹੈ ਦੁਨਿਆਵੀ ਤੌਰ ਤੇ, ਕੇਵਲ ਬਾਹਰ ਮੁਖੀ ਅੱਖਰ ਨੇ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਨੇ, ਸਤਿਗੁਰੂ ਦੇ ਕੋਲ ਅਨੇਕਾਂ ਤਰ੍ਹਾਂ ਦੇ ਜੀਵ ਆਉਂਦੇ ਨੇ, ਕੀ ਹਰ ਬੰਦਾ ਕੀਰਤਨ ਸੁਣ ਕੇ ਉਹਦਾ ਜੀਵਨ ਪਲਟ ਜਾਂਦਾ ਹੈ? ਕੀ ਹਰ ਬੰਦੇ ਦਾ ਕਥਾ ਕੀਰਤਨ ਕਰਕੇ ਜੀਵਨ ਪਲਟਦਾ ਹੈ? ਕੀ ਹਰ ਬੰਦੇ ਦਾ ਗੁਰੂ ਘਰ ਵਿੱਚ ਰਹਿ ਕੇ ਜ਼ਿੰਦਗੀ ਵੀ ਤਬਦੀਲੀ ਆਉਂਦੀ ਹੈ? ਹਾਲਾਂਕਿ ਉਮਰ ਦੇ ਸਾਲ ਜਿਹੜੇ ਨੇ ਨਿਕਲਦੇ ਪਏ ਨੇ, ਸਰੀਰ ਦਾ ਢਾਂਚਾ ਦਿਨ ਦਿਨ ਕਰਕੇ ਮੌਤ ਵਾਲੇ ਪਾਸੇ ਢਲਦਾ ਪਿਆ ਹੈ, ਪਰ ਕਿਹੋ ਜੀ ਇਸ ਬੰਦੇ ਦੀ ਜ਼ਿੰਦਗੀ? ਉਮਰ ਘਟਦੀ ਪਈ ਹੈ, ਸਰੀਰ ਢਲਦਾ ਪਿਆ ਹੈ, ਪਰ ਅੰਦਰ ਵਾਲਾ ਮਨ ਜਿਹੜਾ ਉਸੇ ਤਰ੍ਹਾਂ ਦਾ ਕਠੋਰ ਹੈ। ਗੁਰੂ ਨੇੜੇ ਰਹਿ ਕੇ ਵੀ ਇਹਦੇ ਵਿੱਚ ਤਬਦੀਲੀ ਨਹੀਂ ਆਉਂਦੀ ਪਈ, ਇਹਦਾ ਕਾਰਨ ਕੀ ਹੈ? ਆਪਾਂ ਦੋਨੋਂ ਪੱਖ ਬਾਣੀ ਵਿੱਚੋਂ ਲੈਣੇ ਨੇ। ਨਿਮਰਤਾ ਵਾਲੇ ਝੋਲੀ ਭਰਦੇ ਨੇ, ਹੰਕਾਰੀ ਬੰਦਾ ਗੁਰੂ ਕੋਲ ਰਹਿ ਕੇ ਵੀ ਸੱਖਣੇ ਦਾ ਸੱਖਣਾ ਰਹਿ ਗਿਆ ਹੈ। ਪਿਆਰਿਓ, ਵਾਸ ਕੋਲ ਕਿਉਂ ਨਹੀਂ ਸੁਗੰਧੀ ਆਉਂਦੀ ਪਈ? ਚਾਰ ਬੜੇ ਔਗਣ ਨੇ ਵੱਡੇ ਵਾਸ ਦੇ ਵਿੱਚ, ਆਪਾਂ ਬੜੀ ਵਾਰੀ ਇਹ ਪਰਮਾਨ ਲਏ। ਪਹਿਲੀ ਗੱਲ, ਵਾਸ ਦੇ ਵਿੱਚ ਸਭ ਤੋਂ ਵੱਡਾ ਔਗਣ ਹੈ ਉਹ ਆਪਣੇ ਉੱਚੇਪਨ ਨੂੰ ਛੱਡਣ ਲਈ ਤਿਆਰ ਨਹੀਂ। ਦੂਜਾ ਵਾਸ ਵਿੱਚ ਔਗਣ ਇਹ ਵੇ, ਜੇ ਉੱਚਾ ਹੈ ਤੇ ਅੰਦਰੋਂ ਬਿਲਕੁਲ ਪੋਲਾ, ਅੰਦਰੋਂ ਬਿਲਕੁਲ ਥੋਤਾ ਹੈ। ਦੂਜਾ ਔਗਣ, ਤੀਜਾ ਔਗਣ ਵਾਸ ਵਿੱਚ ਹੈ ਕਿ ਇਹਦੇ ਹਰ ਪੋੜੀ ਤੋਂ ਬਾਅਦ ਗੰਢ ਨਿਕਲਦੀ ਪਈ ਏ, ਤੇ ਚੌਥਾ ਵਾਸ ਦਾ ਔਗਣ ਇੰਨਾ ਬਦਕਿਸਮਤ ਹੈ, ਜਿੱਥੇ ਦੋ ਵਾਸ ਖਲੋਤੇ ਹੋਣ, ਇਹ ਕੁੱਲ ਘਾਟੀ ਏ ਆਪਣੀ ਕੁੱਲ ਨੂੰ ਆਪ ਹੀ ਸਾੜ ਕੇ ਸਵਾਹ ਕਰ ਦਿੰਦਾ। ਚਾਰ ਔਗਣ ਨੇ ਵਾਸ ਵਿੱਚ। ਇਹੀ ਕਾਰਨ ਸਿਆਣੇ ਮਹਾਂਪੁਰਸ਼ਾਂ ਨੇ ਜਦੋਂ ਗਾਥਾ ਦੇ ਇਸ ਸ਼ਲੋਕ ਦੇ ਅਰਥ ਕੀਤੇ ਤੇ ਉਹਨਾਂ ਨੇ ਵਾਸ ਦੇ ਚਾਰ ਔਗਣ ਕੱਢੇ। ਹੁਣ ਉਹ ਚਾਰ ਔਗਣ ਜਿਸ ਬੰਦੇ ਵਿੱਚ ਆ ਜਾਣ, ਪਿਆਰਿਓ, ਉਹ ਗੁਰੂ ਦੇ ਨੇੜੇ ਬੈਠ ਕੇ ਵੀ ਕੁਝ ਪ੍ਰਾਪਤ ਨਹੀਂ ਕਰ ਸਕਦਾ। ਪਹਿਲਾ ਔਗਣ ਕਿ ਵਾਸ ਵਿੱਚ ਉੱਚਾਪਨ ਹੈ। ਤੁਸੀਂ ਕਦੀ ਵਾਸ ਦੇ ਰੁੱਖ ਵੱਲ ਝਾਤੀ ਮਾਰ ਕੇ ਦੇਖੋ, ਚੰਦਨ ਦੇ ਨਿਸਬਤ
ਉਹ ਰੁੱਖ ਅਸਮਾਨ ਤੱਕ ਉੱਪਰ ਉੱਠਿਆ ਹੋਵੇਗਾ। ਚੰਦਨ ਦਾ ਰੁੱਖ ਬਿਲਕੁਲ ਛੋਟਾ ਹੈ। ਸਤਿਗੁਰੂ ਕਹਿੰਦੇ ਨੇ ਪਹਿਲੀ ਗੱਲ, ਜਿਸ ਬੰਦੇ ਦੇ ਅੰਦਰ ਉੱਚਾਪਣ ਆ ਗਿਆ ਨਾ, ਤੇ ਜ਼ਿੰਦਗੀ ਵਿੱਚ ਕਿਸੇ ਪੱਖ ਤੋਂ ਵੀ ਉੱਚਾਪਣ ਆ ਗਿਆ, ਚੇਤੇ ਰੱਖੀ, ਉਹ ਬੰਦਾ ਕਦੀ ਵੀ ਗੁਰੂ ਦੀ ਰਹਿਮਤ ਨਹੀਂ ਲੈ ਸਕਦਾ, ਕਿਉਂਕਿ ਉੱਚਾਪਣ ਬੰਦੇ ਦੇ ਪੱਲੇ ਗੁਣ ਨਹੀਂ ਪੈਣ ਦਿੰਦਾ। ਇੱਕ ਉਦਾਹਰਣ ਮੈਂ ਅਰਜ਼ ਕਰਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ, ਕਿ ਵਾਸ ਉੱਚਾ ਹੈ, ਪਹਿਲਾ ਔਗਣ ਇਹਦਾ ਏਵੇ ਦਾ ਉੱਚਾਪਣ ਇਹਦੇ ਅੰਦਰ ਸੁਗੰਧੀ ਨਹੀਂ ਪੈਦਾ ਹੋਣ ਦਿੰਦਾ ਪਿਆ। ਤੇ ਜਿਸ ਬੰਦੇ ਦੇ ਅੰਦਰ ਵਾਸ ਦੀ ਤਰ੍ਹਾਂ ਪਹਿਲਾ ਔਗਣ ਉੱਚੇ ਪਾਉਂਦਾ ਹੋਵੇ, ਤੇ ਉਸ ਬੰਦੇ ਅੰਦਰ ਨਾਮ ਦੀ ਸੁਗੰਧੀ ਕਿਵੇਂ ਆਏਗੀ? ਬਾਬਾ ਫਰੀਦ ਸਾਹਿਬ ਜੀ ਉਹਨਾਂ ਦੀ ਰਚਨਾ ਵਿੱਚੋਂ ਦੋ ਪ੍ਰਮਾਣ ਮੈਂ ਆਪ ਜੀ ਦੇ ਸਮਕਸ਼ ਅਰਜ਼ ਕਰਨੇ। ਪਹਿਲਾ ਗੱਲ ਉਹਨਾਂ ਉੱਚੇਪਣ ਦੀ ਕਹੀ, ਪਿਆਰਿਓ ਸਿੱਖ ਨੇ ਉੱਚਾ ਹੋਣਾ ਹੈ, ਮਨ ਕਰਕੇ ਉੱਚਾ ਨਹੀਂ ਹੋਣਾ, ਸਿੱਖ ਨੇ ਸੁਰਤ ਤੇ ਮਤ ਕਰਕੇ ਉੱਚਾ ਹੋਣਾ ਹੈ। ਪਰਮਾਤਮਾ ਦੀ ਖੇਡ ਐਸੀ ਹੈ, ਲੋਕ ਮਨ ਕਰਕੇ ਉੱਚੇ ਨੇ ਤੇ ਸੁਰਤ ਕਰਕੇ ਵਕਾਰਾਂ ਦੇ ਵਿੱਚ ਨਿਗਰੇ ਪਏ। ਜੇ ਦੇਖੀਏ ਮਤ ਨਹੀਂ ਉੱਚੀ, ਮਨ ਉੱਚੇ ਨੇ, ਤੇ ਜਿਹਨੇ ਗੁਰਮਤ ਨੂੰ ਕਮਾਣਾ ਉਹਦੇ ਕੋਲ ਮਤ ਉੱਚੀ ਚਾਹੀਦੀ ਏ ਤੇ ਮਨ ਨੀਵਾਂ ਚਾਹੀਦਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚ ਬਾਬਾ ਫਰੀਦ ਸਾਹਿਬ ਮਿਹਰ ਪੈ ਕਰਦੇ ਨੇ, ਕਹਿੰਦੇ ਨੇ ਪਹਾੜੀ ਇਲਾਕੇ ਵੀ ਜਾਓ। ਆਪਾਂ ਹਿੰਦੁਸਤਾਨ ਵਿੱਚ ਵੀ ਦੇਖਨੇ ਆ ਕਿ ਤਕਰੀਬਨ ਕੁਝ ਐਸੇ ਪਹਾੜੀ ਇਲਾਕੇ ਨੇ ਜਿੱਥੇ ਰੋਜ਼ਾਨਾ ਬੱਦਲ ਵਰਸਦਾ ਹੈ, ਰੋਜ਼ ਬੱਦਲਾਂ ਦੇ ਮੀਂਹ ਪੈਂਦਾ ਹੈ ਉਹਨਾਂ ਪਹਾੜ ਦੇ ਸਿਖਰ ਤੇ, ਪਹਾੜਾਂ ਦੀਆਂ ਚੋਟੀਆਂ ਤੇ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਿੱਥੇ ਰੋਜ਼ ਮੀਂਹ ਪਏ, ਜਿੱਥੇ ਰੋਜ਼ ਵਰਖਾ ਹੋਵੇ, ਤੇ ਉੱਥੇ ਕਦੇ ਝਾਤੀ ਮਾਰ ਕੇ ਦੇਖੋ, ਕਦੀ ਵੀ ਪਹਾੜਾਂ ਦੀਆਂ ਚੋਟੀਆਂ ਪਾਣੀ ਵਿੱਚ ਡੁੱਬੀਆਂ ਨਹੀਂ, ਕਦੀ ਵੀ ਉਹਨਾਂ ਉੱਤੇ ਪਾਣੀ ਰੁਕਿਆ ਨਹੀਂ। ਮੀਂਹ ਉੱਥੇ ਸਭ ਤੋਂ ਵੱਧ ਪੈਂਦਾ ਹੈ ਤੇ ਬੂੰਦ ਪਾਣੀ ਦੀ ਅਟਕੇ ਨਾ। ਇਹਦਾ ਕਾਰਨ ਕੀ? ਕਹਿਣ ਲੱਗੇ ਕਾਰਨ ਇਹ ਵੇ, ਇਸ ਮੀਂਹ ਦੇ ਪੈਣ ਦੇ ਬਾਵਜੂਦ ਵੀ ਪਹਾੜ ਕੋਲ ਨੀਵਾਂ ਪਰ ਨਹੀਂ, ਇਹਦੇ ਉੱਚੇ ਹੋਣ ਕਰਕੇ ਮੀਂਹ ਪੈਣ ਤੋਂ ਬਾਅਦ ਵੀ ਸੁੱਕੇ ਦਾ ਸੁੱਕਾ ਹੀ ਰਹਿ ਜਾਂਦਾ, ਕਿਉਂਕਿ ਉੱਚਾਪਣ ਵਾਸਦਾ ਹੈ। ਜਿਸ ਮਨੁੱਖ ਦੇ ਅੰਦਰ ਉੱਚਾਪਣ ਆ ਗਿਆ, ਬਾਣੀ ਦੀ ਵਰਖਾ ਹੁੰਦਿਆਂ ਵੀ ਕਈ ਵਾਰੀ ਉਹ ਬੰਦਾ ਕਈ ਕਈ ਸਾਲ ਆਸਾ ਕੀ ਵਾਰ ਸੁਣਦਿਆਂ ਹੋਇਆਂ ਵੀ, ਨਿਤਨਿਮ ਕਰਦਿਆਂ ਵੀ ਤਬਦੀਲ ਕਿਉਂ ਨਹੀਂ? ਕਿਉਂਕਿ ਪਹਾੜ ਦੇ ਸਿਖਰ ਤੇ ਮੀਂਹ ਪੈਂਦਾ ਹੈ, ਮੀਂਹ ਪੈਣ ਦੇ ਬਾਵਜੂਦ ਸੁੱਕੇ ਦਾ ਸੁੱਕਾ ਰਹਿ ਗਿਆ। ਬਾਬਾ ਜੀ ਕਿ ਮਨੁੱਖ ਦੇ ਅੰਦਰ ਉੱਚਾਪਣ ਕੀ ਹੈ? ਪਹਾੜ ਦਾ ਉੱਚਾਪਣ ਤੇ ਕਹਾਂਗੇ ਕਿ ਇਹਦੇ ਪੱਥਰ ਉੱਚੇ ਨੇ, ਇਹਦੀ ਜ਼ਮੀਨ ਉੱਚੀ ਹੈ, ਮਿੱਟੀ ਕਰਕੇ ਉੱਚਾ ਹੈ, ਪਰ ਬੰਦੇ ਦੇ ਅੰਦਰ ਉੱਚਾਪਣ ਕੀ ਹੈ? ਬਾਬਾ ਜੀ ਨੇ ਉੱਥੇ ਪ੍ਰਮਾਣ ਦਿੱਤਾ ਹੈ, ਕਹਿਣ ਲੱਗੇ ਗਰਭ ਜਿੰਨਾ ਵਡਿਆਈਆਂ, ਕਹਿੰਦੇ ਨੇ ਜਿੰਨਾ ਬੰਦਿਆਂ ਨੂੰ ਇਹ ਹੰਕਾਰ ਹੈ ਕਿ ਮੇਰੀ ਵਡਿਆਈ ਬੜੀ ਹੈ, ਪਿਆਰਿਓ ਇਹ ਤੇ ਵਾਸ ਦਾ ਉੱਚਾਪਣ ਹੈ। ਜਿਨ੍ਹਾਂ ਨੂੰ ਇਹ ਮਾਣ ਬੜਾ, ਮੇਰੀ ਵਡਿਆਈ ਬੜੀ, ਮੈਂ ਉੱਚਾ ਬੜਾ ਮੈਂ, ਕਹਿਣ ਲੱਗੇ ਧਨ ਜੋਬਨ ਆਗਾ, ਜਿਨ੍ਹਾਂ ਲੋਕਾਂ ਨੂੰ ਜਵਾਨੀ ਦੇ ਉੱਚੇ ਪਾਉਂਦਾ, ਧਨ ਦੇ ਉੱਚੇ ਪਾਉਂਦਾ, ਉਹਨਾਂ ਨੂੰ ਆਪਣੇ ਗੁਣਾਂ ਦੇ ਉੱਚੇ ਪਾਉਂਦਾ ਮਾਣ ਹੈ, ਉਹ ਗੁਰੂ ਕੋਲ ਰਹਿ ਕੇ ਵੀ ਸੁੱਕੇ ਰਹਿ ਗਏ। ਖਾਲੀ ਚੱਲੇ ਧਨੀ ਸਿਓ ਟਿੱਬੇ ਜਿਉ ਮੀਆਂ, ਜਿਵੇਂ ਮੀਂਹ ਪੈਣ ਦੇ ਬਾਵਜੂਦ ਵੀ ਟਿੱਬਾ ਜਾ ਪਹਾੜ ਖਾਲੀ ਦਾ ਖਾਲੀ ਰਹਿ ਗਿਆ। ਜਿਸ ਬੰਦੇ ਦੇ ਅੰਦਰ ਉੱਚਾਪਣ ਹੈ ਪਿਆਰੇ, ਉਹਦੇ ਅੰਦਰ ਗੁਰਮਤ ਟਿਕੇਗੀ ਕਿਵੇਂ? ਹਾਂ, ਜਿਸ ਨੂੰ ਦਾਤੇ ਨੇ ਨੀਵਾਂਪਣ ਦੇ ਦਿੱਤਾ, ਸੁਰਤ ਕਰਕੇ ਨੀਵਾਂਪਣ ਨਹੀਂ, ਸੁਰਤ ਕਰਕੇ ਉੱਚਾ ਹੈ, ਪਰ ਮਨ ਕਰਕੇ ਉਹਦੇ ਕੋਲ ਨਿਮਰਤਾ ਹੈ। ਉਹਨੂੰ ਪਰਮਾਤਮਾ ਨੇ ਮਾਨਸਿਕ ਤੌਰ ਤੇ ਮਨ ਨੂੰ ਨੀਵਿਆਂ ਰੱਖਣ ਦੀ ਦਾਤ ਦਿੱਤੀ ਹੈ, ਉਹ ਕਿਸੇ ਦਿਨ ਪ੍ਰਵਾਨ ਹੋ ਜਾਂਦਾ। ਬਾਬਾ ਜੀ ਨੇ ਪਹਿਲਾ ਪ੍ਰਮਾਣ ਦਿੱਤਾ ਹੈ, ਕਹਿਣ ਲੱਗੇ ਗਰਭ ਜਿੰਨਾ ਵਡਿਆਈਆਂ, ਧਨ ਜੋਬਨ ਆਗਾ, ਖਾਲੀ ਚੱਲੇ ਧਨੀ ਸਿਓ ਟਿੱਬੇ ਜਿਉ ਮੀਆਂ, ਜਿਵੇਂ ਮੀਂਹ ਦਾ ਟਿੱਬਾ ਖਾਲੀ ਰਹਿ ਗਿਆ, ਬੰਦੇ ਦਾ ਅੰਦਰ ਖਾਲੀ ਰਹਿ ਗਿਆ। ਇੱਕ ਉਦਾਹਰਨ ਬੜੀ ਪੁਰਾਤਨ ਹੈ, ਭਾਵਾਂ ਕਿ ਇੱਥੋਂ ਤੇ ਬੱਚਿਆਂ ਨੂੰ ਤੇ ਸ਼ਾਇਦ ਇਹ ਉਦਾਹਰਨਾਂ ਸਮਝ ਨਾ ਪੈਣ, ਹੁਣ ਤਾਂ ਪੰਜਾਬ ਵਿੱਚ ਵੀ ਝਾਤੀ ਮਾਰੀ ਦੀ ਏ। ਕਈ ਵਾਰੀ ਐਸੀਆਂ ਬਾਣੀ ਵਿੱਚੋਂ ਉਦਾਹਰਨਾਂ ਨੇ ਜਿਹੜੀਆਂ ਸਾਡੇ ਪੇਂਡੂ ਕਲਚਰ ਨਾਲ, ਪੇਂਡੂ ਸਭਿਅਤਾ ਨਾਲ, ਖਾਸ ਕਰਕੇ ਸਾਡੇ ਜ਼ਿਮੀਂਦਾਰੇ ਨਾਲ ਜੁੜੀਆਂ ਨੇ, ਤੇ ਆਮ ਤੌਰ ਤੇ ਉੱਥੇ ਵੀ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨੂੰ ਸ਼ਾਇਦ ਇਸ ਗੱਲ ਦੀ ਸਮਝ ਨਾ ਪਏ। ਮੈਂ ਉਦਾਹਰਨ ਦਿੱਤੀ ਪਹਿਲੀ ਪਹਾੜ ਦੀ, ਇੱਕ ਉਦਾਹਰਨ ਹੋਰ ਅਰਜ਼ ਕਰਨੀ ਚਾਹੁੰਦਾ। ਤੇ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਸਾਡੇ ਪੰਜਾਬ ਦਾ ਪੇਂਡੂ ਕਲਚਰ ਬੜਾ ਝਲਕਾਂ ਮਾਰਦਾ ਹੈ, ਪਰ ਉਸ ਕਲਚਰ ਦਾ ਮਤਲਬ ਜਿਹਨੂੰ ਆਪਾਂ ਸਭਿਆਚਾਰ ਬਣਾਈ ਬੈਠੇ ਹਨ। ਮੈਂ ਖਿੰਨ ਵਿੱਚੋਂ ਨਿਕਲਿਆ, ਮੈਂ ਉੱਥੇ ਵੀ ਅਰਜ਼ ਕਰਨਾ ਲਾਈਵ ਉੱਤੇ ਕਿ ਅਸੀਂ ਕਹਿੰਦੇ ਹਾਂ ਪੰਜਾਬੀ ਮਾਂ ਬੋਲੀ, ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿੰਨੀ ਕੁ ਉੱਥੇ ਸਭਿਆਚਾਰ ਦੀ ਸੇਵਾ ਕੀਤੀ ਜਾਂਦੀ ਹੈ, ਮਾਂ ਦੇ ਤਨ ਨੂੰ ਪਰਦੇ ਨਾਲ ਢੱਕਣ ਵਿੱਚ ਸ਼ੋਭਾ ਹੈ ਜਾਂ ਮਾਂ ਦੇ ਤਨ ਦੇ ਬਸਤਰ ਉਤਾਰ ਕੇ ਨਗੇਜ ਪ੍ਰਗਟ ਕਰਨ ਵਿੱਚ ਸ਼ੋਭਾ ਹੈ। ਮੇਰੀ ਬੇਨਤੀ ਆਪ ਸਮਝ ਗਏ ਹੋਵੋਗੇ, ਜਿਸ ਨੂੰ ਅਸੀਂ ਕਹਿੰਦੇ ਹਾਂ ਪੰਜਾਬੀ ਕਲਚਰ ਹੈ। ਕਦੀ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਉਸ ਕਲਚਰ ਦੀ ਗੱਲ ਕੀਤੀ ਤੇ ਉਹਦੇ ਵਿੱਚੋਂ ਵੀ ਝਲਕ ਰੱਬ ਦੇ ਨਾਮ ਦੀ ਦਿੱਤੀ। ਘਰਾਂ ਦੇ ਵਿੱਚ ਵਿਆਹ ਹੋਣਾ, ਭਰਾ ਦਾ ਵਿਆਹ, ਭੈਣਾਂ ਇਕੱਠੀਆਂ ਹੋਈਆਂ, ਸਾਕ ਸੰਬੰਧੀ ਇਕੱਠੇ ਹੋਏ ਤੇ ਉੱਚੀ ਉੱਚੀ ਘੋੜੀਆਂ ਗਾਉਣ ਲੱਗੀਆਂ। ਮੇਰੇ ਗੁਰੂ ਰਾਮਦਾਸ ਕਿਰਪਾਲੂ ਨੇ ਉਹਨਾਂ ਘੋੜੀਆਂ ਗਾਉਂਦੀਆਂ ਹੋਈਆਂ ਬੀਬੀਆਂ ਦੀ ਤਰਜ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਘੋੜੀਆਂ ਦਰਜ ਕਰ ਦਿੱਤੀਆਂ। ਕਹਿਣ ਲੱਗੇ ਕੱਲੀਆਂ ਵਿਆਹ ਦੀਆਂ ਘੋੜੀਆਂ ਨਹੀਂ, ਆ ਜ਼ਿੰਦਗੀ ਵੀ ਇੱਕ ਘੋੜੀ, ਮਨੁੱਖ ਦਾ ਸ਼ਰੀਰ ਵੀ ਇੱਕ ਘੋੜੀ ਹੈ। ਚੇਤੇ ਰੱਖੀ, ਇਸ ਘੋੜੀ ਦੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੂੰ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰ ਲੈ। ਉਹਨਾਂ ਕੋਲ ਘੋੜੀਆਂ ਗਾਉਣ ਵਿੱਚੋਂ ਵੀ ਦੇ ਤੇਜਨ ਜੀ ਰਾਮ ਉਪਾਈਆ ਰਾਮ। ਮੇਰੇ ਸਤਿਗੁਰੂ ਨੇ ਜਦੋਂ ਦੇਖਿਆ ਕਿ ਵਹਿਣ ਪਾਉਂਦੀਆਂ ਪਈਆਂ ਨੇ ਬੀਬੀਆਂ, ਕਿਸੇ ਜਵਾਨ ਦੀ ਮੌਤ ਹੋਵੇ ਉੱਚੀ ਉੱਚੀ ਉਹ ਵਹਿਣ ਪਾਉਂਦੀਆਂ ਨੇ, ਨਾਲੇ ਹੱਥਾਂ ਨਾਲ ਆਪਣੇ ਮੂੰਹ ਨੂੰ ਪਿੱਟਦੀਆਂ ਨੇ, ਆਪਣੇ ਮੂੰਹ ਦੇ ਉੱਤੇ ਦੁਹੱਥੜਾ ਮਾਰਦੀਆਂ ਨੇ। ਮੇਰੇ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਖੈ ਖੈ ਕਰਕੇ ਉਹ ਕਰੇਣ ਗੱਲਾਂ ਪਿੱਟਣ ਸਿਰ ਖੋਹੇਨ ਨਾਉ ਲੈਣ ਅਰ ਕਰਨ ਸਮਾਏ ਨਾਨਕ ਤਿੰਨ ਬਲਿਖਾ ਰਹਿ ਜਾਏ। ਕਹਿਣ ਲੱਗੇ ਤੁਸੀਂ ਆਪਣੇ ਚਿਹਰੇ ਤੇ ਹੱਥ ਮਾਰ ਕੇ ਖੈ ਖੈ ਕਹਿੰਦੀਆਂ ਜੇ, ਉੱਥੇ ਖੈ ਖੈ ਦਾ ਮਤਲਬ ਹੈ ਖਾਏ ਖਾਏ। ਕਹਿਣ ਲੱਗੇ ਖਾਏ ਖਾਏ ਦੀ ਥਾਂ ਖੈ ਖੈ ਕਹਿਣ ਦੀ ਜਾਚ ਸਿੱਖੋ ਕਿ ਖੈ ਤਾਂ ਕੇਵਲ ਪਰਮਾਤਮਾ ਹੀ। ਕਹਿੰਦੇ ਉੱਚੀ ਉੱਚੀ ਰੋਂਦੀਆਂ ਜੇ, ਜੇ ਕਿਸੀ ਇਹਨਾਂ ਬਿਰਹਾਂ ਵਿੱਚ ਆ ਕੇ ਸਾਈਂ ਦੇ ਚਰਨਾਂ ਤੋਂ ਵਿਛੜੀਆਂ ਜੇ ਉੱਚੀ ਸਰੀ ਕਿਤੇ ਸੱਦ ਲਾਓ ਤੇ ਇਹ ਜ਼ਿੰਦਗੀ ਸਫਲ ਹੋ ਸਕੇ। ਰੋਣੇ ਵਿੱਚੋਂ ਵੀ ਬਾਬੇ ਨੇ ਪਿਆਰੇ ਦੇ ਗੀਤ ਗਾਉਣ ਦੀ ਜਾਚ ਦਿੱਤੀ। ਮੈਂ ਇੱਕ ਦੋਖੇ ਨੂੰ ਉਦਾਹਰਣਾ, ਆਪਣੇ ਵਿਸ਼ੇ ਤੋਂ ਮੈਂ ਥੋੜਾ ਜਿਹਾ ਨਿਕਲਿਆ, ਪਰ ਇਹ ਜ਼ਰੂਰੀ ਸੀ ਆਪ ਨਾਲ ਸਾਂਝ ਕਰਨੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਪੜ੍ਹਨੇ ਹੈ। ਹਜ਼ੂਰ ਨੇ ਦੇਖਿਆ ਕਿ ਜਦੋਂ ਕਿਸੇ ਦੀ ਮੌਤ ਹੁੰਦੀ ਸੀ ਤੇ ਪਿੰਡਾਂ ਵਿੱਚ ਖਾਸ ਕਰਕੇ ਰਵਾਉਣ ਵਾਸਤੇ, ਪਹਿਚਾਣ ਵਾਸਤੇ, ਬਹਿਣ ਪਾਣ ਵਾਸਤੇ ਨੈਣ ਆਉਂਦੀ ਸੀ। ਉਹਨੇ ਆ ਕੇ ਲਾਗਨ ਨੇ ਵਿੱਚ ਖਲੋ ਕੇ ਉੱਚੀ ਸਾਰੀ ਵੈਣ ਪਵਾਣੀ ਤੇ ਬੀਬੀਆਂ ਨੇ ਉਹਦੇ ਪਿੱਛੇ ਰੋਣਾ। ਇਹਦਾ ਗੁਰਮਤ ਨਾਲ ਕੋਈ ਸੰਬੰਧ ਨਹੀਂ, ਬਾਬਾ ਜੀ ਨੇ ਇਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਤੇ ਜਿਸ ਬੀਬੀ ਨੂੰ ਸੁਰ ਵਿੱਚ ਰੋਣਾ ਨਾ ਆਉਣਾ, ਜਿਹਨੂੰ ਸਿਆਪਾ ਨਾ ਕਰਨਾ ਆਉਣਾ, ਕਈ ਵਾਰੀ ਲਾਗਨ ਨੇ ਉਹਨੂੰ ਧੱਕਾ ਮਾਰ ਕੇ ਜਾਂ ਬਾਹੋਂ ਪਕੜ ਕੇ ਬਾਹਰ ਕੱਢਣਾ, ਤੈਨੂੰ ਰੋਣ ਦੀ ਅਕਲ ਵੀ ਦੇ? ਮੇਰੇ ਸੱਚੇ ਪਾਤਸ਼ਾਹ ਜੀ ਨੇ ਦੇਖਿਆ, ਕਹਿਣ ਲੱਗੇ ਉੱਚੀ ਉੱਚੀ ਵੈਣ ਪਾਉਂਦੀਆਂ ਨੇ। ਕਿਰਪਾਲੂ ਦਾਤੇ ਨੇ ਨਾਲ ਹੀ ਅਲਾਣੀਆਂ ਉਚਾਰਨ ਕਰ ਦਿੱਤੀਆਂ। ਕਹਿਣ ਲੱਗੇ ਉਹ ਭਲਿਆ, ਜੇ ਤੂੰ ਰੋਣ ਦੀ ਜਾਚ ਰੋਣ ਹੀ ਖਲੋਤਾ ਹੈ, ਆ ਤੈਨੂੰ ਅੰਮ੍ਰਿਤ ਬਾਣੀ ਵਿੱਚ ਅਲਾਣੀਆਂ ਦੇਵਾਂ, ਤੈਨੂੰ ਅਲਾਣੀਆਂ ਪੜ ਕੇ ਸਮਝ ਪੈ ਜਾਏ, ਵੈਣ ਪਾਣ ਦੀ ਥਾਂ ਤੂੰ ਰੱਬ ਦੇ ਗੀਤ ਗਾਉਣੇ ਸ਼ੁਰੂ ਕਰ ਦੇ। ਉਹ ਪੇਂਡੂ ਸਾਡੀਆਂ ਗੱਲਾਂ ਨੇ। ਹੁਣ ਸੋਹਿਲਾ ਸਾਹਿਬ ਦਾ ਪਹਿਲਾ ਸ਼ਬਦ ਕੀ ਹੈ? ਕੇਵਲ ਇੱਕ ਪੇਂਡੂ ਕਲਚਰ ਨਾਲ ਸੰਬੰਧਿਤ ਕਿ ਬੱਚੀ ਦੇ ਵਿਆਹ ਵੇਲੇ ਰੋਣਾ ਵੀ ਹੈ ਤੇ ਖੁਸ਼ੀ ਵੀ ਹੈ। ਜਦੋਂ ਵਿਆਹ ਕਰਨੇ ਆ, ਇੱਕ ਪਾਸੇ ਹੱਸਦੇ ਆ ਘਰ ਦੇ ਜੀ ਤੇ ਡੋਲੀ ਤੋਰਦਿਆਂ ਰੋਣ ਲੱਗ ਪਏ ਨੇ, ਖੁਸ਼ੀ ਵਿੱਚ ਤੇ ਬੈਰਾਗ ਵਿੱਚ ਦੋਨੋਂ ਗਲੀਆਂ। ਦੇਖੋ ਜਦੋਂ ਬਰਾਤ ਤੁਰਦੀ ਆਈ ਉਦੋਂ ਵਾਜੇ ਵਜੇ, ਜਦੋਂ ਡੋਲੀ ਤੁਰੀ ਵਾਜੇ ਉਦੋਂ ਵੀ ਵਜੇ, ਪਰ ਡੋਲੀ ਦੇ ਨਾਲ ਨਾਲ ਰੋਣ ਦੀ ਆਵਾਜ਼ ਕੰਨਾਂ ਵਿੱਚ ਪਈ। ਇੱਕ ਪਾਸੇ ਖੁਸ਼ੀ ਤੇ ਦੂਜੇ ਪਾਸੇ ਰੋਣਾ, ਇਹਦਾ ਮਤਲਬ ਇਹ ਸੀ ਉਹ ਭਲਿਆ ਕਿ ਦੇਖ ਜੇ ਪਰਮਾਤਮਾ ਨੇ ਖੁਸ਼ੀ ਦੇ ਵਾਜੇ ਵੀ ਵਜਾਏ ਨੇ। ਇਹ ਗੱਲ ਕਦੀ ਭੁੱਲੀ ਨਾ, ਡੋਲੀ ਨੀ ਕੇਵਲ ਉੱਠਦੀ, ਜੇ ਖੁਸ਼ੀ ਦੇ ਵਾਜੇ ਵੱਜਦੇ ਨੇ ਤੇ ਨਾਲ ਅਰਥੀ ਵੀ ਉੱਠਣੀ ਹੈ। ਦੋਨਾਂ ਨੂੰ ਇਕੱਠਿਆਂ ਕਰ ਦਿੱਤਾ, ਬੈਰਾਗ ਵੀ ਸੀ ਤੇ ਉਸ ਦੇ ਅੰਦਰ ਚਾਹ ਵੀ ਸੀ। ਮੈਂ ਕਈ ਵਾਰੀ ਅਰਜ਼ ਕਰਨਾ, ਹੁਣ ਜੇ ਕਿਤੇ ਆਮ ਤੌਰ ਤੇ ਪੰਜਾਬ ਵਿੱਚ ਕਿਸੇ ਨੂੰ ਪੁੱਛੇ ਡਰਨਾ ਕੀ ਹੁੰਦਾ, ਪੜ੍ਹੇ ਲਿਖੇ ਬੱਚੇ ਨੂੰ ਨੀ ਪਤਾ, ਕਿਸੇ ਬਜ਼ੁਰਗ ਨੂੰ ਪੁੱਛੋ, ਉਹ ਪੱਕੀ ਕੋਈ ਫਸਲ ਦੇ ਵਿੱਚ ਜਾ ਕੇ ਬਨੌਟੀ ਬੰਦਾ ਜਿਹੜਾ ਬਣਿਆ ਉੱਥੇ ਹੱਥ ਲਾ ਕੇ ਕਹਿ ਗਏ, ਇਹਨੂੰ ਡਰਨਾ ਕਹਿੰਦੇ ਨੇ। ਮੇਰੇ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਜਿਉਂ ਡਰਨਾ ਖੇਤ ਮਹਿ ਡਰਾਇਆ, ਕਹਿੰਦੇ ਜਿਵੇਂ ਬਨੌਟੀ ਬੰਦਾ ਖੇਤ ਵਿੱਚ ਜ਼ਿਮੀਦਾਰ ਨੇ ਖੜਾ ਕੀਤਾ, ਉਹਦਾ ਅਰਥ ਕੋਈ ਨਹੀਂ, ਸੱਚ ਜਾਣੀ ਜੇ ਤੇਰੇ ਪੱਲੇ ਨਾਮ ਨਹੀਂ ਬਸ ਇੱਕ ਬਨੌਟੀ ਬੰਦੇ ਦੀ ਤਰ੍ਹਾਂ ਤੇਰਾ ਸੰਸਾਰ ਵਿੱਚ ਕੋਈ ਅਰਥ ਨਹੀਂ। ਹਜ਼ੂਰ ਨੇ ਉਹ ਪ੍ਰਮਾਣ ਲਏ। ਮੈਂ ਖੈਰ ਆਪਣੇ ਵਿਸ਼ੇ ਵੱਲ ਆਵਾਂ। ਬਾਬਾ ਫਰੀਦ ਸਾਹਿਬ ਸਭ ਤੋਂ ਪੁਰਾਤਨ ਜਿਹੜੇ ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਨਾ ਉਹ ਬਾਬਾ ਫਰੀਦ ਸਾਹਿਬ ਨੇ, ਕਿਉਂਕਿ ਬਾਬਾ ਜੀ ਦਾ ਆਮਦ ਉਹਨਾਂ ਦਾ ਜਿਹੜਾ ਸਮਾਂ ਹੈ ਉਹ ਸਨ 1173 ਹੈ। ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ 1173 ਤੋਂ ਲੈ ਕੇ 1604 ਤੱਕ ਤਕਰੀਬਨ 500 ਸਾਲ ਦੀ ਰੂਹਾਨੀਅਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਿੰਦੁਸਤਾਨ ਦੀ ਬੰਦ ਪਈ, ਜਿੱਥੇ ਦਾਤੇ ਨੇ ਰਹਿਮਤ ਕੀਤੀ। ਬਾਬਾ ਫਰੀਦ ਸਾਹਿਬ ਉਹਨਾਂ ਨੇ ਪਹਿਲਾ ਪ੍ਰਮਾਣ ਲਿਆ। ਮੈਂ ਆਪਣੇ ਵਿਸ਼ੇ ਵੱਲ ਆਵਾਂ। ਮੀਂਹ ਪੈਂਦਾ, ਉੱਚਾਪਨ ਹੋਣ ਕਰਕੇ ਟਿੱਬਾ ਖਾਲੀ ਦਾ ਖਾਲੀ, ਸੁੱਕੇ ਦਾ ਸੁੱਕਾ ਰਹਿ ਗਏ। ਦੂਸਰਾ ਉਹਨਾਂ ਪ੍ਰਮਾਣ ਦਿੱਤਾ, ਜਿਨ੍ਹਾਂ ਨੂੰ ਰੱਬ ਨੇ ਨੀਵੇਂਪਨ ਦੀ ਦਾਤ ਦੇ ਦਿੱਤੀ, ਨੀਵੇਂ ਰਹਿਣ ਵਾਲੇ ਇੱਕ ਦਿਨ ਉੱਚੇ ਚਲੇ ਜਾਂਦੇ ਨੇ, ਤੇ ਜਿਉਂਦੇ ਜੀ ਉੱਚੇ ਕਰਕੇ ਮਾਣ ਕਰਨ ਵਾਲੇ ਇੱਕ ਦਿਨ ਨੀਵੇਂ ਚਲੇ ਜਾਂਦੇ। ਫਿਰ ਇਸ ਬੇਨਤੀ ਨੂੰ ਸਮਝੀਏ, ਜਿਹੜੇ ਆਪਣੇ ਆਪ ਨੂੰ ਜਿਉਂਦਿਆਂ ਨੀਵਾਂ ਕਰ ਲੈਂਦੇ ਨੇ, ਆਪਣੇ ਮਨ ਨੂੰ ਨੀਵਿਆਂ ਕਰਦੇ ਨੇ, ਉਹ ਇੱਕ ਦਿਨ ਪੂਜਾ ਦੇ, ਉਹ ਇੱਕ ਦਿਨ ਸਤਿਕਾਰ ਦੇ ਪਾਤਰ ਬਣਦੇ। ਬਾਬਾ ਜੀ ਨੇ ਪ੍ਰਮਾਣ ਲਿਆ ਕਿ ਚੋ ਸੀ, ਜਿਵੇਂ ਆਪਾਂ ਚੋ ਸ਼ਬਦ ਵਰਤਨੇ ਆ, ਹੁਸ਼ਿਆਰਪੁਰ ਦੇ ਇਲਾਕੇ ਵਿੱਚ ਅਜੇ ਹੀ ਵਰਤਨੇ, ਪਾਣੀ ਜਿੱਥੇ ਆਉਂਦਾ ਸਾਲ ਬਾਅਦ, ਜਾਂ ਅਸੀਂ ਨਦੀ ਜਾਂ ਦਰਿਆ ਦਾ ਕਿਨਾਰਾ, ਉੱਚੀ ਉੱਚੀ ਉਹਦੇ ਕਿਨਾਰੇ ਤੇ ਦੱਬ ਖਲੋਤੀ, ਜ਼ਿਮੀਦਾਰ ਆਇਆ ਜਾਂ ਸਫਾ ਬਣਾਉਣ ਵਾਲਾ ਆਇਆ, ਉਹਨੇ ਆ ਕੇ ਉਸ ਦੱਬ ਨੂੰ ਕੱਟਿਆ। ਨੀਵਾਂ ਰਹਿਣ ਵਾਲਾ ਕੁਝ ਲੈ ਜਾਂਦਾ, ਉੱਚੇਪਨ ਕਰਨ ਵਾਲਾ ਹੰਕਾਰੀ ਵਾਸ ਦੀ ਤਰ੍ਹਾਂ ਖਾਲੀ ਰਹਿ ਗਏ। ਦੱਬ ਨੂੰ ਆ ਕੇ ਕੱਟਿਆ, ਰਸਤੇ ਦੇ ਵਿੱਚ ਦੱਬ ਬਖੇਰ ਦਿੱਤੀ, ਲੰਘਣ ਵਾਲੇ ਲੋਕ ਲੰਘੇ ਨੇ, ਮਾਲ ਡੰਗਰ ਲੰਘਿਆ, ਮਨੁੱਖ ਲੰਘੇ ਨੇ, ਉਹਦੇ ਉੱਤੋਂ ਗੱਡੇ ਬੈਲ ਗੱਡੀਆਂ ਲੰਘੀਆਂ ਨੇ। ਕੁਝ ਦਿਨਾਂ ਤੋਂ ਬਾਅਦ ਉਹ ਦੱਬ ਜਦੋਂ ਅੱਤ ਦੀ ਨਰਮ ਹੋ ਗਈ, ਤੇ ਫਿਰ ਉਹਦੀਆਂ ਸਫਾਂ, ਉਹਦੀ ਚਟਾਈ, ਇੱਥੋਂ ਤੱਕ ਕਿ ਮਸੀਤ ਵਿੱਚ ਵਿਛਾਣ ਵਾਲੇ ਮੁਸੱਲੇ ਵੀ ਪਹਿਲਾਂ ਦੱਬ ਦੇ ਤਿਆਰ ਕੀਤੇ ਜਾਂਦੇ ਸਨ। ਮੁਸੱਲਾ ਤਿਆਰ ਹੋਇਆ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਦੇਖੋ ਕਿ ਕੱਲ ਤੱਕ ਇਹ ਪੈਰਾਂ ਵਿੱਚ ਰੁਲਣ ਵਾਲੀ ਦੱਬ ਸੀ, ਕੱਲ ਤੱਕ ਲੋਕ ਕੀ ਪਸ਼ੂ ਕੀ ਬੈਲ ਗੱਡੀਆਂ ਹਰ ਬੰਦਾ ਇਹਨੂੰ ਲਤਾੜ ਕੇ ਨਿਕਲਦਾ, ਤੇ ਅੱਜ ਉਸ ਦੱਬ ਦੀ ਸਭ ਬਣ ਗਈ, ਉਹਦਾ ਮੁਸੱਲਾ ਬਣਿਆ, ਮਸੀਤ ਵਿੱਚ ਲਿਆ ਕੇ ਉਹਨੂੰ ਵਿਛਾਇਆ, ਠਾਕੁਰ ਦੁਆਰੇ ਪੁਜਾਰੀ ਲੈ ਗਿਆ ਕਿ ਸੰਗਤ ਦੇ ਬਹਿਣ ਵਾਸਤੇ ਧਰਮਸ਼ਾਲਾ ਵਿੱਚ ਵਿਛਾਇਆ ਗਿਆ। ਹਜ਼ੂਰ ਕਹਿੰਦੇ ਨੇ, ਦੇਖੋ ਨੀਵੇਪਨ ਨੂੰ, ਅੰਦਰੋਂ ਨੀਵੇਂ ਰਹਿਣ ਵਾਲੇ ਨੂੰ ਕਿੰਨਾ ਸਤਿਕਾਰ ਮਿਲਿਆ, ਜਿਹੜਾ ਕੱਲ ਤੱਕ ਪੈਰਾਂ ਵਿੱਚ ਰੁਲਣ ਵਾਲੀ ਦੱਬ ਸੀ, ਅੱਜ ਮੁਸੱਲਾ ਬਣ ਕੇ ਮਸੀਤ ਵਿੱਚ ਪਰਵਾਨਿਆ ਗਿਆ, ਧਰਮਸ਼ਾਲਾ ਵਿੱਚ ਸਭ ਬਣਾ ਕੇ ਵਿਛਾਈ, ਤੇ ਲੰਘਣ ਵਾਲੇ ਜਦੋਂ ਲੰਘੇ ਉਹਨਾਂ ਨੇ ਸੱਫ ਨੂੰ ਚੁੱਕਿਆ, ਤੇ ਸਭ ਦੇ ਨਾਲ ਲੱਗੀ ਕੋਈ ਮਿੱਟੀ ਆਪਣੇ ਮਸਤਕ ਤੇ ਲਾ ਲਈ। ਕਹਿੰਦੇ ਨੇ, ਜਿਹੜਾ ਕੱਲ ਤੱਕ ਮਿੱਟੀ ਵਿੱਚ ਰੁਲਣ ਵਾਲਾ ਸੀ, ਅੱਜ ਉਹਦੀ ਲੱਗੀ ਕੋਈ ਮਿੱਟੀ ਆਪਣੇ ਮੱਥੇ ਤੇ ਲਾਉਂਦੇ ਪਏ, ਕਿਉਂਕਿ ਉਹਦੇ ਅੰਦਰ ਦੇ ਨੀਵੇਂਪਨ ਨੇ ਉਹਨੂੰ ਉੱਚਾਪਨ ਦਾ ਦਵਾ ਦਿੱਤਾ। ਮੈਂ ਬੇਨਤੀ ਕਰ ਰਿਹਾ, ਸਭ ਤੋਂ ਪਹਿਲੀ ਗੱਲ ਕਿ ਵਾਸ ਵਿੱਚ ਉੱਚਾਪਨ ਹੈ, ਉੱਚਾ ਹੋਣ ਕਰਕੇ ਵਿਚਾਰਾ ਸੁਗੰਧੀ ਨੂੰ ਗ੍ਰਹਿਣ ਨਹੀਂ ਕਰ ਸਕਦਾ। ਤੇ ਬਾਬਾ ਜੀ ਨੇ ਬਚਨ ਕੀਤਾ, ਕਹਿੰਦੇ ਨੇ, ਫਰੀਦਾ ਠੀਓ ਪਵਾਹੀ ਦੱਬ, ਜੇ ਸਾਈ ਲੋੜ ਹੈ ਸਭ, ਜੇ ਤੂੰ ਆਪਣੇ ਆਪ ਨੂੰ ਦੱਬ ਬਣਾ ਦੇ, ਸਾਰਿਆਂ ਵਿੱਚ ਸਾਈ ਨੂੰ ਦੇਖਣੀ ਤੇ ਨੀਵਾਂਪਨ ਲੈ ਆ। ਫਰੀਦਾ ਠੀਓ ਪਵਾਹੀ ਦੱਬ, ਜੇ ਸਾਈ ਲੋੜ ਹੈ ਸਭ, ਇੱਕ ਛਿਜੈ ਦਿਆ ਲਤਾੜੀ ਹੈ ਤਾਂ ਸਾਈ ਦਾ ਦਰਵਾੜੀ ਹੈ। ਜਿਹੜੇ ਆਪਣੇ ਆਪ ਨੂੰ ਇਤਨਾ ਨੀਵਾਂ ਰੱਖਦੇ ਨੇ, ਇੱਕ ਦਿਨ ਉਹ ਸਾਈ ਦੇ ਦਰ ਤੇ ਪ੍ਰਵਾਨ ਹੋ ਜਾਂਦੇ। ਇੱਕ ਇੱਕ ਮੈਂ ਵਾਸ ਦਾ ਔਗਣ ਸਾਂਝਾ ਕਰਕੇ ਅੱਗੇ ਤੁਰਨਾ। ਵਾਸ ਕੋਲ ਉੱਚਾਪਨ ਹੈ ਤੇ ਉੱਚੇ ਰਹਿਣ ਵਾਲਾ ਕਦੀ ਗੁਰੂ ਦੀ ਰਹਿਮਤ ਨਹੀਂ ਪ੍ਰਾਪਤ ਕਰ ਸਕਦਾ। ਦੂਸਰੀ ਉਦਾਹਰਨ ਕਿ ਵਾਸ ਜੇ ਉੱਚਾ ਹੈ ਤੇ ਅੰਦਰੋਂ ਬਿਲਕੁਲ ਪੋਲਾ ਹੈ, ਵਾਸ ਦੀ ਕੋਈ ਪੋਰੀ ਤੋੜ ਕੇ ਦੇਖੋ, ਕੱਟ ਕੇ ਦੇਖੋ, ਅੰਦਰੋਂ ਬਿਲਕੁਲ ਖਾਲੀ ਹੈ। ਇਹਦਾ ਮਤਲਬ ਹੈ ਆਕਲ ਤਾਂ ਬੜੀ ਏ ਪਰ ਗੁਣ ਇੱਕ ਵੀ ਪੱਲੇ ਨੇ, ਗੁਣ ਰਹਿਤ ਹੈ, ਗੁਣ ਉਹਦੇ ਕੋਲ ਹੈ ਨਹੀਂ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜਾ ਸਿੱਖ ਰੋਜ਼ ਗੁਰੂ ਦੀ ਗੱਲ ਸੁਣਦਾ ਪਰ ਉਹਨੂੰ ਕਮਾਉਂਦਾ ਨਹੀਂ, ਉਹਨੂੰ ਗੁਰੂ ਗ੍ਰੰਥ ਸਾਹਿਬ ਨੇ ਵਾਸ ਨਾਲ ਤੁਲਨਾ ਦਿੱਤੀ ਏ। ਕਹਿੰਦੇ ਨੇ, ਵਾਸ ਅੰਦਰੋਂ ਪੁੱਲ ਹੈ, ਇੱਕ ਪਾਸਿਓ ਫੂਕ ਮਾਰੀ ਦੂਜੇ ਪਾਸਿਓ ਨਿਕਲ ਗਈ, ਉਸ ਪੋਲੇ ਵਾਸ ਦੇ ਵਿੱਚ ਹਵਾ ਕਦੀ ਟਿਕਦੀ ਹੈ? ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹ ਰਿਹਾ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ ਅੰਧੇ ਏਕ ਨਾ ਲਾ ਗਈ ਜੋ ਬਾਂਸ ਬਜਾਈਏ ਫੂਕ ਬਾਂਸ ਦਾ ਪੋਲਾਪਣ ਤੇ ਜਿਹੜਾ ਗੁਣਾ ਤੋਂ ਰਹਿਤ ਹੈ ਜਿਹਦੇ ਪੱਲੇ ਗੁਣ ਕੋਈ ਨਹੀਂ ਮਾਨੋ ਉਹ ਬਾਂਸ ਦੀ ਤਰ੍ਹਾਂ ਪੋਲਾਪਣ ਲੈ ਕੇ ਤੁਰੇ ਤੀਸਰਾ ਵਾਸ ਵਿਚ ਔਗਣ ਹੈ ਇਹਦੀਆਂ ਗੰਢਾਂ ਨੇ ਹਰ ਪੋਰੀ ਜਿੱਥੇ ਖਤਮ ਹੁੰਦੀ ਏ ਉੱਥੇ ਇਹਦੀ ਗੰਧ ਬਾਹਰ ਨਿਕਲਦੀ ਏ ਸਾਹਿਬ ਕਹਿੰਦੇ ਨੇ ਜਿਹੜਾ ਬੰਦਾ ਗੰਢਾਂ ਦੀ ਤਰ੍ਹਾਂ ਅੰਦਰੋਂ ਕਪਟ ਰੱਖਦਾ ਹੈ ਜੇ ਗੁਰੂ ਕੋਲ ਵੀ ਆਵੇ ਅੰਦਰ ਦਾ ਕਪਟ ਛੱਡਣ ਨੂੰ ਤਿਆਰ ਨਹੀਂ ਅੰਦਰ ਦੀ ਗੰਢ ਗੁਰੂ ਕੋਲ ਵੀ ਆ ਕੇ ਨਹੀਂ ਖੋਲਦਾ ਸੱਚ ਜਾਣੋ ਇਹੋ ਜਿਹਾ ਕਪਟੀ ਇਹੋ ਜਿਹਾ ਮੀਣਾ ਬੰਦਾ ਵੀ ਕਈ ਵਾਰੀ ਬਖਸ਼ਿਸ਼ ਤੋਂ ਵਾਂਝਿਆ ਰਹਿ ਜਾਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿਚੋਂ ਨਾ ਭਾਈ ਸਾਹਿਬ ਹੁਣੀ ਜਦੋਂ ਕੀਰਤਨ ਕਰਕੇ ਗਏ ਇਹਨਾਂ ਪਹਿਲਾ ਸ਼ਬਦ ਪੜ੍ਹਿਆ ਸੀ ਕਿ ਪੂਤਾ ਮਾਤਾ ਕੀ ਆਸੀਸ ਆਸੀਸ ਹੈ ਐੜੇ ਨੂੰ ਕੰਨਾ ਲਗਾ ਹੈ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਆਮ ਤੌਰ ਤੇ ਦੀ ਉਥਾਨ ਕਰ ਮਹਾਂਪੁਰਸ਼ ਕਈ ਵਾਰੀ ਬੀਬੀ ਭਾਨੀ ਸਾਹਿਬ ਜੀ ਦੇ ਜੀਵਨ ਨਾਲ ਜਾਂ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲੀ ਹੋਈ ਅਸੀਸ ਜਾਂ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨਾਲ ਅਸੀਂ ਮਿਲਾਨੇ ਮੈਂ ਸੋਚਣਾ ਮਨ ਲੋ ਉਥਾਨ ਕਾ ਮੰਨ ਲਈਏ ਆਖਰ ਸੰਬੋਧਨ ਜਿਹੜਾ ਕੀਤਾ ਪੂਤਾ ਦਾ ਅਖਰੀ ਅਰਥ ਪੁੱਤਰ ਕੇ ਪੁੱਤਰ ਤੈਨੂੰ ਮਾਂ ਦੀ ਅਸੀਸ ਹੈ ਹਰ ਮਾਂ ਦੀ ਇੱਕ ਤੀਬਰ ਇੱਛਾ ਹੈ ਇਹ ਖਿਨ ਵਿਚੋਂ ਮੈਂ ਨਿਕਲਣ ਲੱਗਾ ਉਹ ਇੱਛਾ ਹੈ ਕਿ ਮੇਰੇ ਪੁੱਤਰ ਦੇ ਬਸਤਰ ਮਾੜੇ ਨਾ ਹੋਣ ਆਪਣੇ ਤਨ ਦੇ ਬਸਤਰ ਭਾਵੇਂ ਉਹ ਪੁਰਾਣੇ ਲੀਰਾਂ ਚੁੱਕੀ ਫਿਰੇਗੀ ਪਰ ਅੱਖਾਂ ਦੀ ਕੁੱਲੀ ਵਿਚ ਰਹਿਣ ਵਾਲੀ ਦੀ ਮਾਂ ਸੋਚਦੀ ਏ ਕਿ ਮੇਰੇ ਪੁੱਤਰ ਦੀ ਤਨ ਦੀ ਪੁਸ਼ਾਕ ਨਾ ਮਾੜੀ ਹੋਵੇ ਦੂਸਰਾ ਮਾਂ ਦੇ ਅੰਦਰ ਇਹ ਗੱਲ ਬੈਠੀ ਹੈ ਪੁਸ਼ਾਕ ਦੇ ਨਾਲ ਮੇਰੇ ਪੁੱਤਰ ਦੀ ਖੁਰਾਕ ਮਾੜੀ ਨਾ ਹੋਵੇ ਆਪ ਭਾਵੇਂ ਭੁੱਖੀ ਰਹੇ ਆਪਣੇ ਮੂੰਹ ਦੀਆਂ ਬੁਰਕੀਆਂ ਕੱਢ ਕੇ ਬੱਚੇ ਦੇ ਮੂੰਹ ਵਿਚ ਪਾਏਗੀ ਤੀਸਰੀ ਗੱਲ ਕੋਈ ਮਾਂ ਨਹੀਂ ਚਾਹੁੰਦੀ ਕਿ ਮੇਰੇ ਪੁੱਤਰ ਦੀ ਸੰਗਤ ਮੇਰੇ ਪੁੱਤਰ ਦੀ ਸੁਸਾਇਟੀ ਮਾੜੀ ਹੋਵੇ ਇੱਥੋਂ ਤੱਕ ਕਿ ਆਪ ਭਾਵੇਂ ਉਹਨੇ ਇੱਕ ਅੱਖਰ ਵੀ ਨਾ ਵਿਦਿਆ ਦਾ ਸਿੱਖਿਆ ਹੋਵੇ ਅਨਪੜ੍ਹ ਰਹਿਣ ਵਾਲੀ ਮਾਂ ਵੀ ਲੋਚਦੀ ਏ ਕਿ ਮੇਰਾ ਪੁੱਤਰ ਇੰਨੀ ਕੋ ਪੜ੍ਹਾਈ ਕਰੇ ਜੇ ਮੈਂ ਨਹੀਂ ਪੜ੍ਹੀ ਮੇਰੇ ਪੁੱਤਰ ਕੋਲ ਲਿਆਕਤ ਹੋਵੇ ਇਹ ਸਾਡੇ ਦੁਨਿਆਵੀ ਲੋਕਾਂ ਦੀ ਮੰਗ ਹੈ ਪਰ ਜਿਹੜੀ ਗੁਰਮਤੀ ਮਾਂ ਹੈ ਗੁਰਮਤ ਨੂੰ ਮੰਨਣ ਵਾਲੀ ਮੰਗਦੀ ਉਹ ਵੀ ਤਿੰਨੇ ਚੀਜ਼ਾਂ ਖੁਰਾਕ ਪੁੱਤਰ ਦੀ ਉਹ ਵੀ ਮੰਗਦੀ ਏ ਪੁਸ਼ਾਕ ਪੁੱਤਰ ਦੀ ਉਹ ਵੀ ਮੰਗਦੀ ਏ ਤੇ ਤਲੀਮ ਬੱਚੇ ਦੀ ਸੰਗਤ ਪੁੱਤਰ ਦੀ ਉਹ ਵੀ ਮੰਗਦੀ ਏ ਪਰ ਪਿਆਰਿਓ ਉਹ ਮਾਂ ਜੋ ਸ਼ਬਦ ਤੁਸੀਂ ਸਰਵਣ ਕੀਤਾ ਮਾਂ ਕਹਿੰਦੀ ਏ ਹੇ ਪ੍ਰਮਾਤਮਾ ਮੇਰੇ ਪੁੱਤਰ ਨੂੰ ਪੁਸ਼ਾਕ ਪੱਤ ਦੀ ਦਈ ਲੋਕ ਪਰਲੋਕ ਇਹਨੂੰ ਪੱਤ ਦਾ ਕੱਪੜਾ ਦਈ ਇਹਦੀ ਇੱਜ਼ਤ ਨੂੰ ਟਾਕੇ ਰੱਖੀ ਪੁਸ਼ਾਕ ਪੱਤ ਦੀ ਦਈ ਖੁਰਾਕ ਇਹਨੂੰ ਬਾਬੇ ਦੀ ਬਾਣੀ ਦੇ ਕੀਰਤਨ ਦਾ ਦਈ ਤੇ ਤਲੀਮ ਇਹਨੂੰ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਸੰਗਤ ਦੇ ਦਈ ਤਿੰਨ ਸ਼ਬਦ ਅਸੀਂ ਸੁਣੇ ਨੇ ਕਹਿਣ ਲੱਗੇ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਤੇ ਅੰਮ੍ਰਿਤ ਬਚਨ ਹੈ ਹੁਣੇ ਭਾਈ ਸਾਹਿਬ ਹੁਣੀ ਗਾਇਨ ਕਰਕੇ ਗਏ ਸਤਿਗੁਰ ਤੁਮਕੋ ਹੋਏ ਦਇਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪੱਤ ਸਭ ਤੋਂ ਪਹਿਲਾਂ ਪੱਤ ਦਾ ਕੱਪੜਾ ਮੰਗਿਆ ਕਿ ਇਹ ਮਾਂ ਤੂੰ ਆਪਣੇ ਬੱਚੇ ਦੀ ਪੱਤ ਦੀ ਪੁਸ਼ਾਕ ਮੰਗ ਕਾਪੜ ਪੱਤ ਪਰਮੇਸ਼ਰ ਰਾਖੀ ਤੇ ਖੁਰਾਕ ਕੀ ਮੰਗੀ ਭੋਜਨ ਕੀਰਤਨ ਨੀਤ ਕੀਰਤਨ ਦਾ ਭੋਜਨ ਮਿਲ ਜਾਏ ਪੱਤ ਦੀ ਪੁਸ਼ਾਕ ਮਿਲ ਜਾਏ ਸਤਿਗੁਰ ਤੁਮਕੋ ਹੋਏ ਦਇਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਪੱਤ ਦਾ ਬਸਤਰ ਮਿਲੇ ਕੀਰਤਨ ਦਾ ਭੋਜਨ ਮਿਲੇ ਤੇ ਮੇਰਾ ਦਾਤਾ ਮੇਰ ਕਰੇ ਬੱਚੇ ਸੰਤ ਸੰਗ ਤੇਰੀ ਪ੍ਰੀਤ ਬੰਦਗੀ ਕਰਨ ਵਾਲਿਆਂ ਦੇ ਕੋਲ ਬੈਠੇ ਤੈਨੂੰ ਰੂਹਾਨੀਅਤ ਦੀ ਤਲੀਮ ਕਿਤੇ ਮਿਲ ਜਾਏ ਤੇਰੀ ਦਾਤਾ ਮਾਂ ਆਪਣੇ ਬੱਚੇ ਲਈ ਮੰਗਦੀ ਹੁਣ ਦੇਖੋ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਗੁਜਰੀ ਰਾਗ ਵਿਚ ਹੈ ਤੇ ਸ਼ਬਦ ਗੁਰੂ ਅਰਜੁਨ ਦੇਵ ਦਾ ਹੁਣ ਗੁਰੂ ਗ੍ਰੰਥ ਸਾਹਿਬ ਦਾ ਅੰਕ 1200 ਪੜਿਓ 1200 ਅੰਕ ਤੇ ਐਨ ਬਿਲਕੁਲ ਵਿਚਕਾਰ ਇੱਕ ਸ਼ਬਦ ਹੈ ਉਹ ਸ਼ਬਦ ਧੰਨ ਗੁਰੂ ਰਾਮਦਾਸ ਜੀ ਦਾ ਹੈ ਬਾਂਸ ਵਾਲਾ ਉੱਚਾਪਣ ਬਾਂਸ ਵਾਲਾ ਪੋਲਾਪਣ ਤੇ ਬਾਂਸ ਵਰਗੀਆਂ ਗੰਢਾਂ ਰੱਖਣ ਵਾਲਾ ਬੰਦਾ ਗੁਰੂ ਦੇ ਕੋਲ ਬੈਠ ਕੇ ਵੀ ਰੁਖਾਨੀਅਤ ਦੇ ਗੁਣ ਵੀ ਗ੍ਰਹਿਣ ਕਰ ਸਕਦਾ ਉਹ 1200 ਅੰਗ ਤੇ ਸ਼ਬਦ ਹੈ ਉਚਾਰਨ ਕੀਤਾ ਮੇਰੇ ਗੁਰੂ ਰਾਮਦਾਸ ਜੀ ਨੇ ਤੇ ਦੇਖੋ ਇੱਥੇ ਵੀ ਸ਼ਬਦ ਪੁੱਤਰ ਆਇਆ ਤੇ ਸ਼ਬਦ ਉੱਥੇ ਵੀ ਦਾਤਾ ਜੀ ਨੇ ਪੁੱਤਰ ਉਚਾਰਨ ਕੀਤਾ। ਇਸ ਸ਼ਬਦ ਨੂੰ ਅਸੀਂ ਕਹਿੰਦੇ ਹਾਂ ਕਿ ਬੀਬੀ ਭਾਨੀ ਦੀ ਅਸੀਸ ਹੈ ਜੋ ਹਜ਼ੂਰ ਨੇ ਬਾਣੀ ਰੂਪ ਕਹੀ। ਇੱਥੇ ਕਿਹਾ ਜਾਂਦਾ ਪੂਤਾ ਮਾਤਾ ਕੀ ਅਸੀਸ, ਉਸ ਸ਼ਬਦ ਵਿੱਚ ਪੁੱਤਰ ਨੂੰ ਮੁਖਾਤਬ ਕੀਤਾ। ਕਹਿੰਦੇ ਨੇ ਫੇ ਪੁੱਤਰ ਪਿਰਥੀਏ, ਜਿਸ ਬਾਪ ਨੇ ਜਿਸ ਮਾਂ ਨੇ ਜਣਿਆ ਹੋਵੇ ਉਹਦੇ ਸਾਹਮਣੇ ਖਲੋ ਕੇ ਬੋਲੀਏ, ਏਦੂ ਵੱਡਾ ਪਾਪ ਕੋਈ ਨਹੀਂ। ਅੰਦਰ ਦਾ ਕਪਟ ਰੱਖ ਕੇ ਧਨ ਤਾਂ ਇਕੱਠਾ ਕੀਤਾ ਜਾ ਸਕਦਾ, ਪਰ ਅੰਦਰ ਦੇ ਕਪਟ ਨਾਲ ਕਦੀ ਧਰਮ ਨਹੀਂ ਕਮਾਇਆ ਜਾ ਸਕਦਾ। ਸਤਿਗੁਰੂ ਦਾ ਕਦੀ ਉਹ ਸ਼ਬਦ ਪੜੋ। ਕਹਿਣ ਲੱਗੇ ਕਾਹੇ ਪੂਤ ਝਗੜਤ ਹੋ ਸੰਗ ਬਾਪ, ਇੱਕ ਪਾਸੇ ਪੁੱਤਰ ਨੂੰ ਏਡੀ ਵੱਡੀ ਅਸੀਸ, ਪੂਤਾ ਮਾਤਾ ਕੀ ਅਸੀਸ, ਤੇ ਦੂਜੇ ਉੱਥੇ 1200 ਅੰਗ ਤੇ ਗੁਰੂ ਰਾਮਦਾਸ ਕਹਿੰਦੇ ਨੇ ਪੁੱਤਰ ਬਾਪ ਦੇ ਸਾਹਮਣੇ ਬੋਲਣਾ। ਸਾਹਿਬ ਨੇ ਕਿਰਪਾਲੂ ਜੀ ਨੇ ਬਚਨ ਕਹੇ, ਹਜ਼ੂਰ ਫਰਮਾਉਂਦੇ ਨੇ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮਕੋ 300 ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ, ਜਿਸ ਕਪਟ ਨਾਲ ਤੂੰ ਧਨ ਇਕੱਠਾ ਕਰਨੇ, ਧਨ ਕਦੀ ਨਾਲ ਨੀ ਨਿਭਦਾ ਬੇਟੇ, ਨਾਲ ਨਿਭਣ ਵਾਲੀ ਚੀਜ਼ ਹੈ ਤੇ ਕੇਵਲ ਪਰਮੇਸ਼ਵਰ ਦਾ ਨਾਂ। ਆਪਾਂ ਫਿਰ ਆਪਣੇ ਵਿਸ਼ੇ ਤੇ ਮੁੜੀਏ, ਬਾਂਸ ਦਾ ਉੱਚਾਪਨ, ਬਾਂਸ ਦਾ ਪੋਲਾਪਨ ਤੇ ਬਾਂਸ ਦੀਆਂ ਕਪਟ ਵਾਲੀਆਂ ਡੰਡਾਂ, ਉਹਦੇ ਅੰਦਰ ਦੀ ਬਿਰਤੀ ਜਿਹੜੀ ਏ ਕਦੀ ਉਹਦੇ ਅੰਦਰ ਸੁਗੰਧੀ ਨੀ ਪੈਦਾ ਹੋਣ ਦਿੰਦੀ। ਚੌਥਾ ਬਾਂਸ ਵਿੱਚ ਔਗਣ ਹੈ ਕਿ ਕੁੱਲ ਘਾਟੀ ਹੈ, ਜਿੱਥੇ ਦੋ ਬਾਂਸ ਖਲੋਤੇ ਨੇ ਉਹਨਾਂ ਦੇ ਰਗੜਨ ਦੀ ਦੇਵੇ, ਰਗੜਨ ਵਿੱਚੋਂ ਅੱਗ ਨਿਕਲਦੀ ਏ ਤੇ ਅੱਗ ਨਾਲ ਖਲੋਤੇ ਹੋਏ ਆਪਣੇ ਨਿੱਕੇ ਨਿੱਕੇ ਬਾਂਸ ਦੇ ਬੂਟਿਆਂ ਨੂੰ ਸਾੜ ਕੇ ਸਵਾਹ ਕਰਦੀ ਏ। ਸਾਹਿਬ ਕਹਿੰਦੇ ਨੇ ਪਿਆਰਿਆ, ਜੇ ਬਾਂਸ ਕੁੱਲ ਘਾਟੀ ਆਪਸ ਵਿੱਚ ਰਗੜਦਾ ਤੇ ਜਿਹੜਾ ਬੰਦਾ ਬਾਂਸ ਦੀ ਤਰ੍ਹਾਂ ਕੁੱਲ ਘਾਟੀ ਈਰਖਾਲੂ ਹੈ, ਸੱਚ ਜਾਣੂ ਈਰਖਾ ਆਪਣਾ ਆਪ ਤਾਂ ਸਾੜਦੀ ਹੈ। ਤਿੰਨ ਤਰ੍ਹਾਂ ਦੇ ਬੰਦੇ ਮਿਲਦੇ ਨੇ। ਭਾਈ ਸਾਹਿਬ ਕੱਲ ਕਹਿ ਰਹੇ ਸਨ ਢਾਡੀ ਸਿੰਘ, ਇੱਕ ਨਿੰਦਕ, ਦੂਜਾ ਚੁਗਲਖੋਰ ਤੇ ਤੀਜਾ ਈਰਖਾਲੂ। ਪਰ ਚੇਤੇ ਰੱਖਿਓ, ਨਿੰਦਕ ਕਦੀ ਕੁਝ ਨਹੀਂ ਵਿਗਾੜ ਸਕਦਾ, ਕਿਉਂਕਿ ਜਿੰਨੀ ਕੋਈ ਨਿੰਦਿਆ ਕਰਦਾ, ਹਾਂ ਇਹ ਰੱਬ ਮਿਹਰ ਕਰੇ ਕਿ ਆਪਣਾ ਅੰਦਰ ਸਾਫ ਹੋਵੇ, ਆਪਣਾ ਅੰਦਰ ਤੇ ਮੇਰਾ ਪਲੀਤ ਹੈ ਤੇ ਲੋਕੀ ਮੇਰੇ ਪਲੀਤ ਪੁਣੇ ਦੀ ਗੱਲ ਕਰਨ ਤੇ ਮੈਂ ਉਦਾਹਰਨਾ ਦੇਈ ਜਾਂ। ਬਾਬੇ ਨਾਨਕ ਨੂੰ ਵੀ ਤੇ ਲੋਕਾਂ ਕਿਹਾ ਹੀ ਸੀ ਨਾ। ਹੁਣ ਜੇ ਬੰਦਾ ਪੁੱਛੇ ਵੀ ਬਾਬੇ ਨਾਨਕ ਦਾ ਰੱਬ ਰੂਪ ਨਿਰੰਕਾਰ ਨੇ ਆਕਾਰ ਬਣਾਇਆ, ਆਪਣਾ ਅੰਦਰ ਸ਼ੁੱਧ ਹੋਵੇ ਤੇ ਨਿੰਦਿਆ ਫਲਦੀ ਹੈ, ਜੇ ਆਪਣਾ ਅੰਦਰ ਹੀ ਪਲੀਤ ਹੋਵੇ ਤੇ ਲੋਕ ਕਹਿਣ ਤੇਰੇ ਚ ਔਗਣ ਨੇ ਤੇ ਕਹੀ ਜੀ ਕੋਈ ਨੀ ਜੀ ਨਿੰਦਿਆ ਤੇ ਦੁਨੀਆਂ ਕਰਦੀ ਹੁੰਦੀ, ਇਹ ਗੱਲ ਨਹੀਂ। ਦੇਖੋ ਬਾਬਾ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਹਿਰਦੈ ਸ਼ੁੱਧ ਜੋ ਨਿੰਦਾ ਹੋਏ, ਤੇਰਾ ਹਿਰਦਾ ਪਵਿੱਤਰ ਹੋਵੇ ਤੇ ਕੋਈ ਤੇਰੇ ਤੇ ਦੋਸ਼ ਲਾਏ ਤੇ ਪਰਵਾਹ ਨਾ ਕਰੀ। ਤੇ ਪਿਆਰਿਆ, ਜੇ ਤੇਰਾ ਆਪਣਾ ਅੰਦਰ ਹੀ ਮਲੀਨਤਾ ਨਾਲ ਭਰਿਆ ਤੇ ਫਿਰ ਤੈਨੂੰ ਸੋਚਣਾ ਪਏਗਾ ਵੀ ਜੋ ਕੁਝ ਮੇਰੇ ਬਾਰੇ ਕਿਹਾ ਜਾ ਰਿਹਾ ਮੈਂ ਅੰਦਰ ਵਾਲੇ ਸ਼ੀਸ਼ੇ ਵਿੱਚ ਝਾਤੀ ਮਾਰਾਂ। ਕਹਿਣ ਲੱਗੇ ਹਿਰਦੈ ਸ਼ੁੱਧ ਜੋ ਨਿੰਦਾ ਹੋਏ, ਜੇ ਅੰਦਰ ਤੇਰਾ ਪਵਿੱਤਰ ਹੈ ਫਿਰ ਚੇਤੇ ਰੱਖਿਓ ਨਿੰਦਿਆ ਹਮਰੇ ਕਪੜੇ ਨਿੰਦਕ ਧੋਏ। ਦੇਖੋ ਨਿੰਦਿਆ ਕੁਝ ਨੀ ਵਿਗਾੜਦੀ, ਨਿੰਦਿਆ ਅੰਦਰ ਨੂੰ ਨਿਰਮਲ ਕਰਦੀ ਹੈ ਤੇ ਜਿਹੜੀ ਚੁਗਲੀ ਹੈ ਨਾ ਇਹ ਕੁਝ ਵਿਗਾੜ ਪਾਉਂਦੀ, ਕਿਉਂਕਿ ਨਿੰਦਿਆ ਜੇ ਬਚਾ ਦਿੰਦੀ ਆਪਾਂ ਕਹਾਂਗੇ ਕਿ ਨਿੰਦਿਆ ਤੇ ਚੁਗਲੀ ਵਿੱਚ ਅੰਤਰ ਹੈ। ਜਦੋਂ ਕੋਈ ਨਿੰਦਿਆ ਕਰਦਾ ਉਦੋਂ ਕੋਈ ਗੱਲ ਨਹੀਂ ਵੀ ਬੋਲੀ ਜਾਏਗਾ, ਜਦੋਂ ਕੋਈ ਚੁਗਲੀ ਕਰਦਾ ਨਾ, ਚੁਗਲੀ ਦਾ ਮਤਲਬ ਹੁੰਦਾ ਕਿਸੇ ਦੀ ਕੋਈ ਗੱਲ ਹੋਵੇ ਉਹਦੇ ਅਰਥ ਬਦਲ ਕੇ ਦੂਜੇ ਤੱਕ ਪਹੁੰਚਾ ਦੇਣੀ ਕਿ ਤੇਰੇ ਬਾਰੇ ਤਾਂ ਉਹ ਕਹਿ ਰਿਹਾ ਸੀ। ਚੁਗਲੀ ਕੁਝ ਨੁਕਸਾਨ ਕਰਦੀ ਏ, ਪਰ ਚੇਤੇ ਰੱਖਿਓ ਈਰਖਾ ਉਹ ਕਦੀ ਕਿਸੇ ਦਾ ਨੁਕਸਾਨ ਨਹੀਂ ਕਰਦੀ। ਈਰਖਾ ਅਸਲ ਵਿੱਚ ਜਿਹੜਾ ਕਰਦਾ ਉਹਦੇ ਅੰਦਰ ਨੂੰ ਸਾੜੀ ਜਾਂਦੀ ਹੈ। ਈਰਖਾਲੂ ਬੰਦੇ ਦਾ ਆਪਣਾ ਅੰਦਰ ਸੜਦਾ, ਈਰਖਾਲੂ ਨੇ ਕਿਸੇ ਦਾ ਨੁਕਸਾਨ ਕੀ ਕਰ ਲੈਣਾ, ਈਰਖਾ ਕਰੇਗਾ ਤੇ ਆਪਣੇ ਖੂਨ ਸਾੜਨਾ। ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਪਿਆਰਿਆ ਕਿ ਬਾਂਸ ਵਿੱਚ ਚੌਥਾ ਔਗਣ ਹੈ ਕੁੱਲ ਘਾਤੀ ਹੈ, ਤੇ ਜਿਹੜਾ ਬੰਦਾ ਈਰਖਾਲੂ ਹੋਵੇ, ਜਿਹੜਾ ਬੰਦਾ ਅੰਦਰੋਂ ਥੋਥਾ ਹੋਵੇ, ਜਿਹੜਾ ਬੰਦਾ ਅੰਦਰੋਂ ਕਪਟੀ ਹੋਵੇ, ਜਿਹੜਾ ਬੰਦਾ ਅੰਦਰੋਂ ਹੰਕਾਰੀ ਹੋਵੇ, ਸੱਚ ਜਾਣੀ ਉਹਦੇ ਵਿੱਚ ਗੁਰੂ ਦੇ ਨੇੜੇ ਰਹਿ ਕੇ ਵੀ ਸੁਗੰਧੀ ਨਹੀਂ ਭਰੀ ਜਾਂਦੀ। ਚਾਰ ਔਗਣ ਨੇ ਬੜੇ ਵੱਡੇ ਬਾਂਸ ਵਿੱਚ, ਪਰ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਦੇਖੀਏ, ਨੇੜੇ ਰਹਿਣ ਵਾਲੇ ਨਿੱਕੇ ਨਿੱਕੇ ਰੁੱਖ ਜਿਹੜੇ ਨੇ ਉਹ ਸੁਗੰਧੀ ਨਾਲ ਭਰੇ ਜਾਂਦੇ ਨੇ, ਪਰ ਵੱਡਾ ਬਾਂਸ ਉਸੇ ਤਰ੍ਹਾਂ ਥੋਥਾ ਰਹਿ ਗਿਆ। ਕਬੀਰ ਸਾਹਿਬ ਦੇ ਦੋ ਸ਼ਲੋਕ ਨੇ, ਕਿੰਨ ਕਬੀਰ ਚੰਦਨ ਕਾ ਬਿਰਵਾ ਭਲਾ, ਬਿਰਵਾ ਦਾ ਅਖਰੀ ਅਰਥ ਹੁੰਦਾ ਰੁੱਖ, ਛੋਟਾ ਜਿਹਾ ਰੁੱਖ। ਕਹਿੰਦੇ ਚੰਦਨ ਦਾ ਰੁੱਖ ਕਿੰਨਾ ਕੁ ਭਲਾ ਹੈ, ਦੋਨੋਂ ਸ਼ਲੋਕ ਇਕੱਠੇ ਨੇ। ਕਹਿੰਦੇ ਬੇਡਿਓ ਢਾਕ ਪਲਾਸ਼ ਉਸ ਚੰਦਨ ਦੇ ਬੂਟੇ ਨੂੰ ਢੱਕ ਪਲਾ ਨੇ ਚਾਰ ਚਫੇਰਿਓ ਘੇਰਿਆ ਹੋਇਆ ਕਬੀਰ ਚੰਦਨ ਕਾ ਬਿਰਵਾ ਭਲਾ ਬੇਡਿਓ ਢਾਕ ਪਲਾਸ਼ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਜਿਹੜਾ ਚੰਦਨ ਦੇ ਕੋਲ ਰਿਹਾ ਉਹਦੇ ਵਿਚ ਵੀ ਮਹਿਕ ਆ ਗਈ ਗੁਰੂ ਗ੍ਰੰਥ ਸਾਹਿਬ ਨੇ ਤਾਂ ਹੀ ਬਾਣੀ ਵਿਚ ਕਿਹਾ ਕਹਿਣ ਲੱਗੇ ਤੁਮ ਚੰਦਨ ਹਮ ਇਰੰਡ ਵਾਪੜੇ ਸੰਗ ਤੁਮਾਰੇ ਬਾਸਾ ਨੀਚ ਰੂਕ ਤੇ ਊਚ ਭੈਕ ਹੈ ਗੰਧ ਸੁਗੰਧ ਨਿਵਾਸ ਹਜ਼ੂਰ ਕਹਿੰਦੇ ਨੇ ਨਿੱਕਾ ਜਿਹਾ ਚੰਦਨ ਦਾ ਰੁੱਖ ਉਹ ਨੇੜੇ ਰਹਿਣ ਵਾਲੇ ਢੱਕ ਪਲਾ ਝਾੜੀਆਂ ਨੂੰ ਘਾਹ ਨੂੰ ਸੁਗੰਧੀ ਦੇ ਗਿਆ ਪਰ ਬਦਕਿਸਮਤੀ ਉਹਦੇ ਨੇੜੇ ਖਲੋਤਾ ਵਾਸ ਸੀ ਅਗਲਾ ਬਚਨ ਕਹਿੰਦੇ ਨੇ ਕਬੀਰ ਬਾਸ ਬਡਾਈ ਬੁੱਢਿਆ ਇੱਥੇ ਪਾਠ ਡੁੱਬਿਆ ਨਹੀਂ ਪਰ ਅਰਥ ਇਹਦੇ ਡੁੱਬੇ ਹੀ ਕਰਾਂਗੇ ਕਹਿੰਦੇ ਨੇ ਕਬੀਰ ਬਾਸ ਬਡਾਈ ਬੁੱਢਿਆ ਇਉਂ ਮਤ ਡੁੱਬੋ ਕੋਏ ਚੰਦਨ ਕੈ ਨਿਕਟੈ ਬਸੈ ਪਰ ਸ਼ਬਦ ਅੱਗੇ ਵੇ ਬਾਸ ਸੁਗੰਧ ਨਾ ਹੋਏ ਨਿੱਕੇ ਨਿੱਕੇ ਘਾਹ ਦੇ ਤਿਨਕੇ ਤਾਂ ਸੁਗੰਧੀ ਨਾਲ ਭਰੇ ਜਾਂਦੇ ਨੇ ਪਰ ਬਾਸ ਦਾ ਉੱਚਾਪਣ ਉਹਦੇ ਅੰਦਰ ਸੁਗੰਧੀ ਨਹੀਂ ਪੈਦਾ ਹੋਣ ਦਿੰਦਾ ਮੇਰੇ ਕਿਰਪਾਲੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਿਫਤ ਵਿਚ ਅਨੇਕਾਂ ਵਿਦਵਾਨਾਂ ਨੇ ਕਾਵ ਰੂਪ ਵਿਚ ਵੀ ਵਾਰਤਕ ਰੂਪ ਵਿਚ ਵੀ ਕਲਮ ਚਲਾਈ ਹੈ ਇੱਕ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ ਭਾਈ ਸੇਵਾ ਰਾਮ ਉਹਨਾਂ ਨੇ ਸਾਧ ਭਾਖਾ ਵਿਚ ਇੱਕ ਛੋਟਾ ਜਿਹਾ ਗ੍ਰੰਥ ਲਿਖਿਆ ਸੀ ਉਹਦਾ ਨਾਮ ਹੈ ਪਰਚੀ ਦਸਵੇਂ ਪਾਤਸ਼ਾਹ ਦੀ ਕਿ ਦਸਵੇਂ ਪਾਤਸ਼ਾਹ ਦੀਆਂ ਸਾਖੀਆਂ ਤੇ ਬੜੇ ਬੜੇ ਗੂੜ ਬਚਨ ਉਹਨਾਂ ਕੀਤੇ ਨੇ ਕੁਝ ਗ੍ਰੰਥ ਐਸੇ ਨੇ ਜਿਹੜੇ ਅਸੀਂ ਲੋਕ ਅੱਜ ਕੱਲ ਭੁੱਲ ਚੁੱਕੇ ਹਾਂ ਕਦੀ ਪਾਰਸ ਭਾਗ ਕਿਸੇ ਨੂੰ ਮਿਲੇ ਹੈ ਥੋੜਾ ਜਿਹਾ ਵਿਖਮ ਪੜਨ ਵਿਚ ਕਿਉਂਕਿ ਸਾਧ ਬੋਲੀ ਹੈ ਪਰ ਉਸ ਪਾਰਸ ਭਾਗ ਦੇ ਅੰਦਰ ਤਕਰੀਬਨ ਸਾਰੀਆਂ ਗੱਲਾਂ ਅੰਦਰ ਦੀਆਂ ਹੀ ਕੀਤੀਆਂ ਉਸ ਭਾਈ ਸੇਵਾ ਰਾਮ ਜੀ ਨੇ ਆਪਣੀ ਪਰਚੀ ਵਿਚ ਇੱਕ ਬਚਨ ਕੀਤਾ ਹੈ ਸਵਾਲ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਸੱਚੇ ਪਾਤਸ਼ਾਹ ਦੇਖੋ ਅੱਜ ਦੇ ਵਿਸ਼ੇ ਨਾਲ ਮਿਲਦਾ ਹੈ ਇੱਕ ਪਾਸੇ ਅਸੀਂ ਕਹਿੰਦੇ ਹਾਂ ਹਰ ਜੀਵ ਪਰਮਾਤਮਾ ਦਾ ਪੁੱਤਰ ਹੈ ਬਾਣੀ ਵਿਚ ਅਸੀਂ ਪੜ੍ਹਦੇ ਹਾਂ ਕਹੋ ਕਬੀਰ ਇਹ ਰਾਮ ਕੀ ਅੰਸ਼ ਕਿ ਹਰ ਜੀਵ ਜਿਹੜਾ ਪਰਮਾਤਮਾ ਦੀ ਅੰਸ਼ ਹੈ ਪਰ ਕਹਿੰਦੇ ਨੇ ਜੇ ਇਹ ਪਰਮਾਤਮਾ ਦਾ ਪੁੱਤਰ ਇਹ ਪਰਮਾਤਮਾ ਦੀ ਅੰਸ਼ ਹੈ ਤੇ ਫਿਰ ਇਹ ਵਕਾਰੀ ਕਿਉਂ ਇਹਨੂੰ ਵਕਾਰਾਂ ਨੇ ਕਿਉਂ ਘੇਰਿਆ ਜੇ ਰਾਮ ਕੀ ਅੰਸ਼ ਹੈ ਅਸੀਂ ਪੜ੍ਹਦੇ ਹਾਂ ਕਿ ਸਭ ਮੈਂ ਜੋਤ ਜੋਤ ਹੈ ਸੋਏ ਜੇ ਉਸ ਦੀ ਜੋਤ ਹੈ ਉਹਦੀ ਅੰਸ਼ ਹੈ ਫਿਰ ਇਸ ਅੰਸ਼ ਨੂੰ ਮਾਇਆ ਨੇ ਕਿਉਂ ਘੇਰਿਆ ਇਸ ਉਸ ਪੁੱਤਰ ਨੂੰ ਰੱਬ ਦੇ ਪੁੱਤਰ ਨੂੰ ਮਾਇਆ ਦੇ ਸੰਗਲ ਵਕਾਰਾਂ ਦੇ ਸੰਗਲ ਕਿਉਂ ਪਏ ਨੇ ਤੇ ਗੁਰੂ ਸਾਹਿਬ ਬਹੁਤ ਸੋਹਣਾ ਉੱਤਰ ਦਿੰਦੇ ਨੇ ਕਹਿੰਦੇ ਨੇ ਭਾਈ ਕਿ ਬਾਦਸ਼ਾਹ ਦਾ ਪੁੱਤਰ ਉਹਨੂੰ ਕਿਹਾ ਜਾਂਦਾ ਸ਼ਹਿਜ਼ਾਦਾ ਕਹਿੰਦੇ ਨੇ ਸ਼ਹਿਜ਼ਾਦੇ ਨੂੰ ਸਾਰੇ ਨੌਕਰ ਸਲਾਮਾਂ ਕਰਦੇ ਨੇ ਸਜਦੇ ਕਰਦੇ ਨੇ ਪਰ ਚੇਤੇ ਰੱਖਿਓ ਜਦੋਂ ਰਾਜੇ ਦਾ ਪੁੱਤਰ ਰਾਜਕੁਮਾਰ ਸ਼ਹਿਜ਼ਾਦਾ ਕਮਲਾ ਹੋ ਜਾਏ ਜਿਹੜੇ ਨੌਕਰ ਉਹਨੂੰ ਸਜਦੇ ਕਰਦੇ ਨੇ ਉਹ ਹੀ ਪਕੜ ਕੇ ਆਪਣੇ ਹੱਥਾਂ ਨਾਲ ਉਹਦੇ ਪੈਰਾਂ ਵਿਚ ਸੰਗਲ ਪਾ ਕੇ ਉਹਨੂੰ ਬੰਨ ਦਿੰਦੇ ਖੈ ਰਾਜੇ ਦਾ ਪੁੱਤਰ ਜਿਹਨੂੰ ਦੋ ਦਿਨ ਪਹਿਲਾਂ ਸਲਾਮਾਂ ਕਰਦੇ ਸਨ ਸਜਦੇ ਕਰਦੇ ਸਨ ਅੱਜ ਦੇ ਹੱਥ ਪੈਰ ਸੰਗਲਾਂ ਨਾਲ ਨੂੜ ਕੇ ਉਹਨੂੰ ਬੰਨ ਦਿੱਤਾ ਕਹਿੰਦੇ ਨੇ ਪਿਆਰਿਓ ਖੈ ਤਾਂ ਇਹ ਅੰਦਰ ਵਾਲਾ ਰਾਮ ਕੀ ਅੰਸ਼ ਪਰ ਜਦੋਂ ਨਾਮ ਨੂੰ ਭੁੱਲ ਕੇ ਕਮਲਾ ਹੋ ਜਾਂਦਾ ਹੈ ਨਾ ਤੇ ਸੱਚ ਜਾਣਿਓ ਕਮਲੇ ਹੋਣ ਦੀ ਡੇਰੇ ਜਿੰਨਾ ਇਹਦੇ ਹੁਕਮ ਵੀ ਚੱਲੇ ਉਹ ਇਹਨੂੰ ਬੰਦਰ ਬਣ ਕੇ ਸੰਗਲ ਬਣ ਕੇ ਘੁੱਟ ਕੇ ਬੰਨ ਦਿੰਦੇ ਬਾਬਾ ਜੀ ਨੇ ਬਾਣੀ ਵਿਚ ਫਰਮਾਇਆ ਆਪਾਂ ਪੜ੍ਹਨੇ ਬਿਨ ਨਾਮ ਹੈ ਜਗ ਕਮਲਾ ਫਿਰੈ ਨਾਮ ਤੋਂ ਬਿਨਾਂ ਸਦਾਈ ਹੋਇਆ ਪਿਆ ਸੰਸਾਰ ਬਿਨ ਨਾਮ ਹੈ ਜਗ ਕਮਲਾ ਫਿਰੈ ਪਰ ਪਿਆਰਿਓ ਮਨਮੁਖ ਬੰਦੇ ਲਈ ਕਮਲਾ ਨੀ ਉਹ ਸਿਆਣਾ ਹੈ ਇਹ ਕਿਹਨੂੰ ਸਮਝ ਪੈਂਦੀ ਹੈ ਗੁਰਮੁਖ ਨਦਰੀ ਆਇਆ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਉੱਥੇ ਫਿਰ ਇੱਕ ਸਵਾਲ ਹੋਰ ਕਰਦੇ ਨੇ ਸਿੱਖ ਪੁੱਛਦੇ ਨੇ ਹੇ ਗੁਰੂ ਗੋਬਿੰਦ ਸਿੰਘ ਜੀ ਸੰਗਤ ਵਿਚ ਅਨੇਕਾਂ ਲੋਕ ਆਉਂਦੇ ਨੇ ਆ ਕੇ ਗੁਰੂ ਕੇ ਬਚਨ ਸੁਣਦੇ ਨੇ ਤੇ ਇੱਕ ਮਹਾਂਪੁਰਸ਼ ਹਨ ਉਹ ਆਮ ਤੌਰ ਦੇ ਜਟਕੀ ਬੋਲੀ ਵਰਤਦੇ ਸਨ ਉਹ ਕਹਿੰਦੇ ਸਨ ਤਿੰਨ ਤਰ੍ਹਾਂ ਦੇ ਲੋਕ ਆਉਂਦੇ ਨੇ ਇੱਕ ਹੁੰਦੇ ਨੇ ਉਂਗੇ ਦੂਜੇ ਹੁੰਦੇ ਨੇ ਸੁੰਗੇ ਤੇ ਤੀਜੇ ਹੁੰਦੇ ਨੇ ਚੁੰਗੇ ਉਹ ਸ਼ਬਦ ਸਿੱਧੇ ਜੇ ਪੇਂਡੂ ਸਨ ਉਂਗੇ ਦਾ ਮਤਲਬ ਉਹ ਕਹਿੰਦੇ ਸਨ ਆ ਗਏ ਚਲੋ ਟਾਈਮ ਪਾਸ ਕਰੀਏ ਗੁਰਦੁਆਰੇ ਗਏ ਧਰਮਸ਼ਾਲਾ ਵਿਚ ਗਏ ਕੋਈ ਮਸਜਿਦ ਵਿਚ ਗਿਆ ਉੱਥੇ ਜਾ ਕੇ ਬੈਠਾ ਹਵਾ ਵਾਵਾ ਠੰਡੀ ਸੀ ਬਾਹਰੋਂ ਧੁੱਪ ਦਾ ਚੱਲਿਆ ਸੀ ਥੋੜੀ ਜੀ ਹਵਾ ਠੰਡੀ ਆਈ ਤੇ ਨਾਲ ਹੀ ਸੌਂ ਗਿਆ ਉਹ ਘੜੀ ਪਿੱਛੋਂ ਸਿਰ ਨਾਲ ਦੇ ਤੇ ਸੱਟਦਾ ਉਹ ਫਿਰ ਗੋਡੇ ਨੂੰ ਹੱਥ ਲਾ ਕਹਿੰਦਾ ਤਕੜਾ ਉੱਠ ਤਾਂ ਉਹ ਉਂਗੇ ਆਏ ਕੋਈ ਸੁਣਿਆ ਸੌਂ ਗਏ ਦੂਜੇ ਹੁੰਦੇ ਨੇ ਸੁੰਗੇ, ਓਹਦਾ ਮਤਲਬ ਹੁੰਦਾ ਵੀ ਗੁਰਦੁਆਰੇ ਕੀ ਹੁੰਦਾ ਪਿਆ ਹੈ, ਕਿਹੜੇ ਕਿਹੜੇ ਬੰਦੇ ਆਏ, ਅੱਜ ਕਿਹੜਾ ਕਿਹੜਾ ਬੋਲਿਆ, ਕੀ ਬੋਲਿਆ, ਕੀ ਕੁਝ ਬੋਲਿਆ ਪਿਆਰਿਓ। ਉਹ ਕੇਵਲ ਸੁੰਗਣ ਹੁੰਦੇ ਨੇ ਵੀ ਇੱਥੇ ਹੋ ਕੀ ਰਿਹਾ ਹੈ। ਤੀਜੀ ਤਰ੍ਹਾਂ ਦੇ ਭਾਵਨਾ ਵਾਲੇ ਆਉਂਦੇ ਨੇ ਜਿਹੜੇ ਉਂਗੇ ਸੁੰਗੇ ਨੀ, ਚੁੰਗੇ ਦਾ ਅਰਥ ਉਹ ਕੇਵਲ ਰਸ ਨੂੰ ਚੂਸਣ ਵਾਸਤੇ ਆਉਂਦੇ ਕਿ ਜੋ ਕੁਝ ਸੁਣਾਇਆ ਜਾ ਰਿਹਾ ਹੈ, ਜੋ ਕੁਝ ਗਾਇਆ ਜਾ ਰਿਹਾ ਹੈ, ਜੋ ਕੁਝ ਪੜਿਆ ਜਾ ਰਿਹਾ ਹੈ, ਮੇਰਾ ਇਹਦੀ ਜ਼ਿੰਦਗੀ ਵਿੱਚ ਕੀ ਅਰਥ ਹੈ। ਮੇਰੇ ਕਲਗੀਧਰ ਜੀ ਨੂੰ ਸਵਾਲ ਕੀਤਾ ਉਹਨਾਂ ਸੱਚੇ ਪਾਤਸ਼ਾਹ ਕਿ ਜਗਿਆਸੂ ਆਉਂਦੇ ਨੇ, ਆਏ ਆ ਕੇ ਬਾਣੀ ਵੀ ਸੁਣਦੇ ਨੇ, ਕੀਰਤਨ ਵੀ ਸੁਣਦੇ ਨੇ ਤੇ ਕਰਨੇ ਨੀ ਅਸੀਂ ਕੀਰਤਨ। ਤੇ ਮੈਂ ਤਾਂ ਬੇਨਤੀ ਕਰਨਾ ਹੁੰਦਾ, ਵੈਸੇ ਰੋਜ਼ਮਰਾ ਜੀਵਨ ਦੀ ਇੱਕ ਡਾਇਰੀ ਬਣਾ ਲੈਣੀ ਚਾਹੀਦੀ ਅੰਦਰ। ਮਨ ਨੂੰ ਰਾਤ ਸੋਹਲਾ ਸਾਹਿਬ ਪੜ੍ਹਨ ਲੱਗਿਆ ਪੁੱਛ ਲੈਣਾ ਚਾਹੀਦਾ, ਮਨਾ ਅੱਜ ਇੰਨੇ ਤੂੰ ਝੂਠ ਬੋਲੇ ਨੇ, ਇਹ ਬੋਲਣ ਤੋਂ ਬਿਨਾਂ ਵੀ ਤੇਰਾ ਸਰ ਸਕਦਾ ਸੀ। ਵੈਸੇ ਤੇ ਬੋਲਣਾ ਨੀ ਚਾਹੀਦਾ, ਇਹ ਬੋਲਣ ਤੋਂ ਬਿਨਾਂ ਵੀ ਤੇਰਾ ਸਰ ਸਕਦਾ ਸੀ। ਅੱਜ ਇੰਨੀ ਵਾਰੀ ਤੇਰੇ ਚ ਮਲੀਨ ਫੁਰਨੇ ਉੱਠੇ, ਤੂੰ ਆਪਣੇ ਆਪ ਨੂੰ ਰੋਕ ਨੀ ਸਹਿ ਸਕਦਾ। ਸਾਲ ਬਾਅਦ ਹਰ ਚੀਜ਼ ਦਾ ਹਿਸਾਬ ਕਿਤਾਬ ਕੀਤਾ ਜਾਂਦਾ, ਪਰ ਕਦੀ ਬੰਦਾ ਆਪਣੇ ਸਵਾਸਾਂ ਦੀ ਪੂੰਜੀ ਦਾ ਹਿਸਾਬ ਨੀ ਕਰਦਾ। ਇਹ ਸਾਲ ਮੈਂ ਕਿੰਨੀ ਕੁ ਪੂੰਜੀ ਬਾਲਣ ਦੀ ਤਰ੍ਹਾਂ ਫੂਕ ਕੇ ਰੱਖ ਦਿੱਤੀ। ਹਰ ਚੀਜ਼ ਦਾ ਹਿਸਾਬ ਹੈ। ਬਾਬਾ ਕਬੀਰ ਸਾਹਿਬ ਨੇ ਕਿਹਾ ਕਿ ਮੈਂ ਕਰਨਾ, ਤੇ ਉਹਨਾਂ ਨੇ ਸ਼ਬਦ ਵੀ ਵਰਤੇ, ਬੰਦੇ ਖੋਜ ਦਿਲ ਹਰ ਰੋਜ਼ ਮੈਂ ਫਿਰ ਪਰੇਸ਼ਾਨੀ ਮਾਹੇ। ਉਹਨਾਂ ਕਹਿੰਦੇ ਨੇ ਆਪਣੇ ਅੰਦਰ ਨੂੰ ਖੋਜ। ਹਜ਼ੂਰ ਗੁਰੂ ਕਲਗੀਧਰ ਜੀ ਨੂੰ ਪੁੱਛਿਆ ਜਾਂਦਾ ਸੱਚੇ ਪਾਤਸ਼ਾਹ ਕਿ ਆਉਂਦੇ ਨੇ ਜਗਿਆਸੂ, ਪਰ ਉਹਨਾਂ ਦੇ ਅੰਦਰ ਰਹਿਮਤ ਕਿਉਂ ਨੀ ਵਰਦੀ ਪਈ, ਉਹ ਨਾਮ ਵਾਲੀ ਕਿਰਪਾ ਕਿਉਂ ਨੀ। ਹਜ਼ੂਰ ਨੇ ਉੱਥੇ ਤਿੰਨ ਬਰਤਨ ਮੰਗਾਏ, ਸ਼ਾਇਦ ਆਪ ਨੂੰ ਗੁਰਮੁਖਾ ਸਰਵਣ ਵੀ ਕਰਾਇਆ ਹੋਣੇ। ਤਿੰਨੇ ਬਰਤਨਾਂ ਵਿੱਚ ਪਾਣੀ ਪਿਆ ਤੇ ਨਾਲ ਹੀ ਕਹਿ ਦਿੱਤਾ, ਭਾਈ ਇਹਦਾ ਉੱਤਰ ਤੈਨੂੰ ਸ਼ਾਮ ਤੱਕ ਮਿਲ ਸਕਦਾ। ਕਹਿਣ ਲੱਗਾ, ਸੱਚੇ ਪਾਤਸ਼ਾਹ ਜਦੋਂ ਮਰਜ਼ੀ ਦਿਓ, ਪਰ ਅੰਦਰ ਸ਼ੰਕਾ ਹੈ। ਇੱਕ ਤਾਂ ਮੰਗਾਉਂਦੇ ਨੇ ਪਤਾਸਾ, ਇੱਕ ਬਰਤਨ ਵਿੱਚ ਪਾਣੀ ਵਾਲੇ ਵਿੱਚ ਪਤਾਸਾ ਪਾਇਆ, ਦੂਜੇ ਵਿੱਚ ਮਿੱਟੀ ਦਾ ਡਲਾ ਪਾ ਦਿੱਤਾ, ਕੱਚੀ ਮਿੱਟੀ, ਤੇ ਤੀਸਰੇ ਦੇ ਵਿੱਚ ਪੱਥਰ ਰੱਖ ਦਿੱਤਾ। ਕਹਿੰਦੇ ਨੇ ਸ਼ਾਮ ਤੱਕ ਇਹਨਾਂ ਭਾਂਡਿਆਂ ਕੋਲ ਆਈ ਤੇ ਤੈਨੂੰ ਉੱਤਰ ਮਿਲੇਗਾ ਤੇਰੇ ਪ੍ਰਸ਼ਨ ਦਾ ਕਿ ਇੰਨੇ ਲੋਕ ਆਉਂਦੇ ਨੇ, ਹਰ ਬੰਦੇ ਦਾ ਜੀਵਨ ਕਿਉਂ ਨੀ ਪਲਟਦਾ ਪਿਆ। ਸ਼ਾਮ ਦੇ ਵੇਲੇ ਉਹ ਆਇਆ ਤੇ ਹਜ਼ੂਰ ਨੇ ਕਿਹਾ, ਪਹਿਲਾਂ ਝਾਤੀ ਮਾਰ ਕਿ ਤੂੰ ਜਿੱਥੇ ਪੱਥਰ ਰੱਖਿਆ ਸੀ। ਉਹਨੇ ਜਦੋਂ ਪਾਣੀ ਵਿੱਚ ਹੱਥ ਮਾਰਿਆ ਤੇ ਜਿਸ ਤਰ੍ਹਾਂ ਦਾ ਜਿੰਨਾ ਪੱਥਰ ਜਿੰਨੇ ਆਕਾਰ ਦਾ ਸੀ ਉਹੀ ਹੱਥ ਵਿੱਚ ਆਇਆ। ਉੱਤੋਂ ਥੋੜਾ ਜਿਹਾ ਭਿੱਜਿਆ, ਬਸ ਹੱਥ ਦੀ ਤਲੀ ਰੱਖਣ ਦੀ ਦੇਰ ਸੀ, ਉਸੇ ਵੇਲੇ ਉਹੀ ਪੱਥਰ ਜਿਹੜਾ ਫਿਰ ਸੁੱਕੇ ਦਾ ਸੁੱਕਾ ਤੇ ਕਠੋਰ ਰਹਿ ਗਿਆ। ਹਜ਼ੂਰ ਕਹਿੰਦੇ ਨੇ ਦੂਜੇ ਪਾਸੇ ਹੱਥ ਮਾਰ, ਉਹਨੇ ਮਿੱਟੀ ਵਾਲੇ ਭਾਂਡੇ ਚ ਹੱਥ ਮਾਰਿਆ, ਪਾਣੀ ਦੇ ਵਿੱਚ ਮਿੱਟੀ ਤਾਂ ਘੁਲੀ ਸੀ ਪਰ ਘੁਲਣ ਤੋਂ ਬਾਅਦ ਵੀ ਉਹ ਫਿਰ ਥੱਲੇ ਤਹਿ ਵਿੱਚ ਬਹਿ ਗਈ। ਜਦੋਂ ਹੱਥ ਮਾਰਿਆ ਤੇ ਉਹ ਜੰਮੀ ਹੋਈ ਮਿੱਟੀ ਹੱਥ ਵਿੱਚ ਫਿਰ ਉੱਤੇ ਆ ਗਈ। ਜਦੋਂ ਤੀਸਰੇ ਬਰਤਨ ਵਿੱਚ ਕਿਹਾ ਝਾਤੀ ਮਾਰ ਤੇ ਕਹਿੰਦੇ ਨੇ ਹੱਥ ਮਾਰਿਆ ਤੇ ਵਿੱਚੋਂ ਕੁਝ ਮਿਲੇ ਨਾ। ਸੱਚੇ ਪਾਤਸ਼ਾਹ ਇਸ ਵਿੱਚ ਪਤਾਸਾ ਪਾਇਆ ਸੀ ਪਰ ਲੱਭਦਾ ਕੁਝ ਨੀ ਪਿਆ, ਪੱਥਰ ਵੀ ਮਿਲ ਗਿਆ, ਮਿੱਟੀ ਵੀ ਘੁਲੀ ਹੋਈ ਮਿਲ ਗਈ ਤੇ ਪਤਾਸਾ ਪਤਾ ਨੀ ਕਿੱਥੇ ਚਲਾ ਗਿਆ। ਹਜ਼ੂਰ ਕਹਿੰਦੇ ਨੇ ਤਿੰਨ ਤਰ੍ਹਾਂ ਦੀ ਬਿਰਤੀ ਵਾਲੇ ਲੋਕ ਇਸੇ ਤਰ੍ਹਾਂ ਗੁਰੂ ਦਰ ਤੇ ਆਉਂਦੇ। ਇੱਕ ਉਹ ਨੇ ਜਿਹੜੇ ਪੱਥਰ ਦੀ ਤਰ੍ਹਾਂ ਆਏ, ਅੰਦਰ ਰੰਚਕ ਮਾਤਰ ਵੀ ਅਸਰ ਨੇ, ਰੁੱਖਾਂ ਤੋਂ ਲੈ ਕੇ ਆਏ, ਦੋ ਘੜੀਆਂ ਬਾਣੀ ਸੁਣੀ, ਕੀਰਤਨ ਸੁਣਿਆ, ਕਥਾ ਸੁਣੀ, ਉਸੇ ਰੁੱਖੇਪਨ ਨੂੰ ਲੈ ਕੇ ਵਾਪਸ ਚਲੇ ਗਏ। ਦੂਜੀ ਤਰ੍ਹਾਂ ਦੇ ਉਸ ਮਿੱਟੀ ਦੇ ਡਲੇ ਦੀ ਤਰ੍ਹਾਂ ਨੇ ਜਿਹੜੇ ਸੁਣਦੇ ਨੇ, ਦੋ ਘੜੀਆਂ ਪਿਘਲਦੇ ਜ਼ਰੂਰ ਨੇ, ਜ਼ਰੂਰ ਮਨ ਕਹਿੰਦਾ ਬਹਿੰਦਿਆਂ ਵੀ ਅੱਜ ਜਿਹੜੀ ਕਥਾ ਸੁਣੀ, ਕੀਰਤਨ ਸੁਣਿਆ, ਮਨਾ ਮਨ ਜਾਣਾ ਚਾਹੀਦਾ ਹੈ ਕੇਵਲ ਚਾਰ ਦੁਆਰੀ ਤੱਕ। ਜਿੰਨੀ ਦੇਰ ਤੱਕ ਬੈਠੇ ਨੇ ਉਨੀ ਦੇਰ ਤੱਕ ਮਿੱਟੀ ਦੀ ਤਰ੍ਹਾਂ ਅੰਦਰ ਘੁਲਦਾ, ਬਾਹਰ ਜਾ ਕੇ ਦੇਖੀਏ ਉਹੀ ਮੈਲਾਪਣ ਫਿਰ ਕਾਇਮ ਰਹਿ ਜਾਂਦਾ ਹੈ, ਉਹੀ ਗੱਲਾਂ, ਉਹੀ ਅੰਦਰ ਦੇ ਲੱਛਣ। ਤੀਜੇ ਆਉਂਦੇ ਨੇ ਗੁਰੂ ਕੀ ਕਿਰਪਾ ਵਾਲੇ, ਪਤਾਸੇ ਦੀ ਤਰ੍ਹਾਂ ਆਏ ਨੇ, ਘੁਲ ਕੇ ਪਾਣੀ ਦਾ ਰੂਪ ਹੋ ਜਾਂਦੇ ਨੇ। ਉਹਨਾਂ ਘੁਲਿਆ ਹੋਇਆ ਨੂੰ ਕੋਈ ਪਾਣੀ ਤੋਂ ਅਲਹਿਦਾ ਨਹੀਂ ਕਰ ਸਕਦਾ, ਤੇ ਜਿਹੜੇ ਅੰਦਰੋਂ ਘੁਲ ਜਾਂਦੇ ਨੇ ਸੱਚ ਜਾਣਿਓ, ਉਹਨਾਂ ਨੂੰ ਬਾਬੇ ਦੀ ਬਾਣੀ ਤੋਂ ਅਲਹਿਦਾ ਕੋਈ ਨਹੀਂ ਕਰ ਸਕਦਾ। ਤਿੰਨ ਤਰ੍ਹਾਂ ਦੀ ਜਗਿਆਸੂ ਨੇ ਮੇਰੇ ਹਜ਼ੂਰ ਕਿਰਪਾਲੂ ਜੀ ਨਾਲ ਮੇਲ ਕੀਤੀ। ਕਹਿੰਦੇ ਨੇ ਪਿਆਰਿਆ ਕਿ ਨਿੰਮ ਚੰਦਨ ਦੇ ਨੇੜੇ ਹੈ, ਉਹਦੇ ਵਿੱਚ ਸੁਗੰਧੀ ਭਰੀ ਗਈ ਪਰ ਵਾਸ ਖਾਲੀ ਦਾ ਖਾਲੀ ਰਹਿ ਗਿਆ, ਕਿਉਂਕਿ ਵਾਸ ਗੁਣ ਗ੍ਰਾਹਕ ਨਹੀਂ, ਉਹਦੇ ਕੋਲ ਗੁਣ ਗ੍ਰਹਿਣ ਕਰਨ ਦੀ ਸ਼ਕਤੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਪ੍ਰਮਾਣ ਆਪ ਨਾਲ ਸਾਂਝੇ ਕਰਨੇ ਨੇ। ਵਾਹਿਗੁਰੂ ਮੇਰ ਕਰੇ ਕਿ ਸਾਡਾ ਗੁਰੂ ਵੀ ਗੁਣ ਨਿਧਾਨ ਹੈ, ਸਾਡਾ ਪਰਮਾਤਮਾ ਵੀ ਗੁਣ ਨਿਧਾਨ ਹੈ, ਤੇ ਸਿੱਖ ਕਿਉਂ ਨਾ ਗੁਣਾਂ ਦਾ ਗ੍ਰਾਹਕ ਬਣੇ। ਜਿਹਦਾ ਗੁਰੂ ਗੁਣ ਨਿਧਾਨ ਹੋਵੇ, ਭਾਈ ਸਾਹਿਬ ਨੇ ਸ਼ਬਦ ਵਰਤੇ ਨਾ ਸਤਿਗੁਰੂ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣ ਯਾਰੇ। ਜਦੋਂ ਬਾਣੀ ਪੜ੍ਹਨੀ ਹੈ ਗੁਣ ਨਿਧਾਨ ਪਰਮਾਤਮਾ ਨੂੰ ਕਿਹਾ, ਜੇ ਤੇਰਾ ਰੱਬ ਗੁਣਾਂ ਦਾ ਖਜ਼ਾਨਾ ਹੈ, ਤੇਰਾ ਗੁਰੂ ਗੁਣਾਂ ਦਾ ਖਜ਼ਾਨਾ, ਤੇ ਮਨਾ ਤੂੰ ਔਗਣ ਕਿਉਂ ਇਕੱਠੇ ਕਰਨ ਲੱਗ ਪਿਆ। ਸਤਿਗੁਰੂ ਕੇ ਅੰਮ੍ਰਿਤ ਬਚਨਾਂ ਵਿੱਚੋਂ ਦੇਖੀਏ, ਪਰਮਾਤਮਾ ਮੇਰ ਕਰੇ, ਬਾਬਾ ਰਵਿਦਾਸ ਜੀ ਨੇ ਦੋਖ ਪ੍ਰਮਾਣ ਲਏ ਨੇ ਸਮਝਾਉਣ ਦੇ ਲਈ। ਦੇਖੋ ਹਰ ਇੱਕ ਬੰਦੇ ਦਾ ਨਜ਼ਰੀਆ ਆਪੋ ਆਪਣੇ, ਹਰ ਬੰਦੇ ਦੀ ਸੋਚ ਆਪੋ ਆਪਣੀ ਹੈ। ਇਹ ਕਾਰਨ ਕਿ ਕਈ ਵਾਰ ਅਸੀਂ ਆਪਣੇ ਅੰਦਰ ਦੀ ਸੋਚ ਨਾਲ ਬਾਹਰ ਦੇ ਅਰਥ ਵੀ ਚੇਂਜ ਕਰ ਜਾਂਦੇ। ਜੇ ਮੇਰੇ ਅੰਦਰ ਦੀ ਸੋਚ ਉਸਾਰੂ ਨਹੀਂ, ਮੈਂ ਹਰ ਚੀਜ਼ ਨੂੰ ਨੈਗੇਟਿਵ ਪਾਸੇ ਲੈਣਾ ਹੈ। ਤੇ ਜਿਸ ਬੰਦੇ ਦੀ ਅੰਦਰ ਸੋਚ ਉਸਾਰੂ ਹੈ, ਸੱਚ ਜਾਣਿਓ, ਉਹ ਔਗਣਾ ਵਿੱਚੋਂ ਵੀ ਕਈ ਵਾਰੀ ਗੁਣ ਖਿੱਚ ਲੈਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਪੜ੍ਹਨੇ, ਹਜ਼ੂਰ ਕਿਰਪਾਲੂ ਬਾਬਾ ਰਵਿਦਾਸ ਜੀ ਨੇ ਬਚਨ ਕਿਹਾ, ਕਹਿੰਦੇ ਨੇ ਇੱਕ ਮੱਖੀ ਸ਼ਹਿਦ ਤੇ ਬਹਿਣ ਵਾਲੀ, ਸ਼ਬਦ ਉਹਦੇ ਲਈ ਵੀ ਮੱਖੀ ਵਰਤਣੀ ਹੈ। ਇੱਕ ਮੱਖੀ ਹੈ ਘਰ ਵਿੱਚ ਰਹਿਣ ਵਾਲੀ, ਸ਼ਬਦ ਉਹਦੇ ਲਈ ਵੀ ਮੱਖੀ ਵਰਤਣੀ ਹੈ। ਪਰ ਇੱਕ ਸ਼ਬਦ ਵਰਤਣੀ ਆ, ਇਹ ਘਰੇਲੂ ਮੱਖੀ ਹੈ, ਇਹ ਸ਼ਹਿਦ ਤੇ ਬਹਿਣ ਵਾਲੀ ਮੱਖੀ ਏ। ਪਰ ਮੱਖੀ ਸ਼ਬਦ ਦੋਨਾਂ ਨੇ ਵਰਤਿਆ, ਪਰ ਦੋਨਾਂ ਦੇ ਸੁਭਾਅ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਅੰਤਰ ਇਹ ਵੇ ਕਿ ਸ਼ਹਿਦ ਦੀ ਮੱਖੀ ਗੁਣ ਗ੍ਰਾਹਕ ਹੈ, ਜਿਹੜੀ ਥਾਂ ਥਾਂ ਤੇ ਬੈਠਣ ਵਾਲੀ ਮੱਖੀ ਉਹ ਕੇਵਲ ਔਗਣ ਇਕੱਠੇ ਕਰਦੀ ਪਈ। ਸ਼ਹਿਦ ਦੀ ਮੱਖੀ ਦਾ ਆਪਣਾ ਇੱਕ ਟਿਕਾਣਾ ਹੈ, ਤੇ ਘਰ ਵਿੱਚ ਰਹਿਣ ਵਾਲੀ ਮੱਖੀ ਦਾ ਕਦੀ ਵੀ ਤੁਸੀਂ ਇੱਕ ਟਿਕਾਣਾ ਨਹੀਂ ਦੇਖੋਗੇ। ਇੱਕ ਦਿਨ ਅਰਜ਼ ਕੀਤੀ ਸੀ ਮੈਂ ਉੱਥੇ, ਕਦੀ ਉਹ ਮੱਖੀ ਭਾਂਡਿਆਂ ਤੇ ਬੈਠੀ ਮਿਲੇਗੀ, ਕਦੀ ਉਹ ਮੱਖੀ ਮਕਾਨ ਦੀ ਛੱਤ ਤੇ ਬੈਠੀ ਮਿਲੇਗੀ, ਕਦੀ ਉਹ ਮੱਖੀ ਕੂੜੇ ਦੇ ਢੇਰ ਤੇ ਮਿਲੇਗੀ। ਪਰ ਸ਼ਹਿਦ ਦੀ ਮੱਖੀ ਨੂੰ ਇਸ ਤਰ੍ਹਾਂ ਭਟਕਦੀ ਨਹੀਂ ਦੇਖੋਗੇ। ਉਹਨੇ ਇੱਕ ਛੱਤਾ ਕਾਇਮ ਕੀਤਾ ਤੇ ਆਪਣੇ ਟਿਕਾਣੇ ਤੇ ਤਕਰੀਬਨ ਆ ਕੇ ਉਹ ਹਰ ਰੋਜ਼ ਟਿਕਦੀ ਹੈ। ਜਦੋਂ ਕਿਤੇ ਆਮ ਮੱਖੀ ਨੂੰ ਦੇਖੀਏ, ਸੁਗੰਧੀ ਜਿੱਥੇ ਛਿੜਕਦੀ ਏ ਉੱਥੇ ਮੱਖੀ ਆਮ ਘਰੇਲੂ ਦੌੜ ਜਾਂਦੀ ਏ, ਉਹ ਕੇਵਲ ਗੰਦਗੀ ਦੇ ਢੇਰ ਤੇ ਮਡਰਾਉਂਦੀ ਏ, ਤੇ ਸ਼ਹਿਦ ਦੇ ਰਸ ਨੂੰ ਇਕੱਠੀ ਕਰਨ ਵਾਲੀ ਮੱਖੀ ਕੇਵਲ ਫੁੱਲਾਂ ਦੀ ਮਕਰੰਦ ਉਹਦੇ ਰਸ ਨੂੰ ਚੂਸਦੀ ਏ। ਤੇ ਪਰਮਾਤਮਾ ਨੇ ਕਿਹੋ ਜੀ ਦਾਤ ਦਿੱਤੀ, ਉਸ ਮੱਖੀ ਦੇ ਗਲੇ ਨਾਲ ਕਿਸੇ ਨੇ ਕੋਈ ਭਾਂਡਾ ਤੇ ਨਹੀਂ ਲਟਕਾਇਆ ਵੀ ਤੂੰ ਇਹ ਰਸ ਜਿਹੜਾ ਇਹਦੇ ਵਿੱਚ ਪਾ ਕੇ ਲਿਆਉਣਾ। ਉਹਦੇ ਮੂੰਹ ਨੂੰ, ਉਹਦੇ ਅੰਦਰ ਨੂੰ ਇਹੋ ਜਿਹਾ ਗੁਣ ਦਿੱਤਾ ਹੈ। ਕਈ ਫੁੱਲਾਂ ਤੇ ਬੈਠ ਕੇ ਜਦੋਂ ਆ ਕੇ ਰਾਤ ਨੂੰ ਛੱਤੇ ਤੇ ਵਾਪਸ ਟਿਕਦੀ ਏ, ਤੇ ਸਾਰੇ ਦਿਨ ਦੇ ਗੁਣਾਂ ਦਾ ਉਹ ਮਿੱਠਾ ਸ਼ਹਿਦ ਬਣਾ ਕੇ ਰੱਖ ਦਿੰਦੀ ਏ। ਕਹਿੰਦੇ ਨੇ ਪਿਆਰਿਆ, ਸ਼ਹਿਦ ਦੀ ਮੱਖੀ ਦਾ ਕੋਈ ਟਿਕਾਣਾ ਹੈ, ਗੁਣ ਗ੍ਰਾਹਕ ਹੈ, ਪਰ ਆਮ ਘਰ ਵਿੱਚ ਭਟਕਣ ਵਾਲੀ ਮੱਖੀ ਦਾ ਟਿਕਾਣਾ ਵੀ ਨਹੀਂ। ਤੇ ਚੇਤੇ ਰੱਖੀ ਉਹ ਕਰਦੀ ਵੀ ਔਗਣ ਇਕੱਠੇ। ਕਬੀਰ ਸਾਹਿਬ ਨੇ ਪ੍ਰਮਾਣ ਦਿੱਤਾ, ਉਹਨਾਂ ਘਰੇਲੂ ਮੱਖੀ ਦੀ ਗੱਲ ਕਰਦਿਆਂ ਕਿਹਾ, ਕਬੀਰ ਪਾਪੀ ਭਗਤ ਨਾ ਭਾਵੀ। ਤੇ ਅਰਜ਼ ਕਰਾਂ, ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ। ਇੱਥੇ ਭਗਤ ਦਾ ਅਰਥ ਹੈ ਭਗਤੀ। ਕਈ ਵਾਰੀ ਆਪ ਤੌਰ ਤੇ ਇਹਦੇ ਅਰਥ ਕਰ ਜਾਂਦੇ ਨੇ ਕਿ ਦੇਖੋ ਜੀ ਭਗਤਾਂ ਦੀ ਨਿੰਦਿਆ ਕਰਦੇ ਨੇ। ਕਬੀਰ ਜੀ ਨੇ ਕਿਹਾ ਪਾਪੀ ਭਗਤ ਨਾ ਭਾਵੀ, ਕਿ ਪਾਪੀ ਬੰਦਿਆਂ ਨੂੰ ਭਗਤ ਨਹੀਂ ਚੰਗੇ ਲੱਗਦੇ। ਨਹੀਂ ਪਿਆਰਿਓ, ਇੱਥੇ ਭਗਤ ਦਾ ਅਰਥ ਭਗਤੀ। ਅੰਦਰ ਦੇ ਕਠੋਰ ਔਗਣਾਂ ਵਾਲੇ ਬੰਦੇ ਨੂੰ ਭਗਤੀ ਨਹੀਂ ਚੰਗੀ ਲੱਗਦੀ। ਕਬੀਰ ਪਾਪੀ ਭਗਤ ਨਾ ਪਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰ ਜਹ ਬਿਗੰਧ ਤੈ ਜਾਏ। ਉਹਨੇ ਔਗਣ ਇਕੱਠੇ ਕਰਨੇ, ਜਿੱਥੇ ਗੰਦਗੀ ਉੱਥੇ ਚਲੀ ਗਈ। ਤੇ ਭਾਈ ਸਾਹਿਬ ਜੀ ਨੇ ਜਿਹੜੇ ਬਚਨ ਕਹੇ, ਭਾਈ ਗੁਰਦਾਸ ਜਿਹੜੇ ਮੈਂ ਸਾਂਝੇ ਕਰਨੇ ਨੇ, ਪਰ ਦੂਜੇ ਪਾਸੇ ਸ਼ਹਿਦ ਦੀ ਮੱਖੀ, ਉੱਥੇ ਬਾਬਾ ਰਵਿਦਾਸ ਜੀ ਨੇ ਸ਼ਬਦ ਵਰਤਿਆ, ਤੁਮ ਮਖਤੂਲ ਸਫੇਦ ਸਪੀਅਲ ਹਮ ਬਪਰੇ ਜਸ਼ਕੀਰਾ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪਰ ਮਖੀਰਾ। ਜਿਵੇਂ ਸ਼ਹਿਦ ਦੀ ਮੱਖੀ ਸ਼ਹਿਦ ਦੇ ਛੱਤੇ ਤੇ ਟਿਕੀ ਖੈ, ਉਹਨੇ ਔਗਣ ਇਕੱਠਾ ਨਹੀਂ ਕੀਤਾ, ਉਹ ਮਕਰਾਂਦੀ ਇਕੱਠੀ ਕਰਕੇ ਆਈ, ਉਹਦੇ ਵਿੱਚੋਂ ਉਹਨੇ ਰਸ ਪੈਦਾ ਕਰ ਲਿਆ, ਮਿਠਾਸ ਪੈਦਾ ਕੀਤੀ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕੁਝ ਬਚਨ ਕਹੇ ਨੇ, ਪਿਆਰਿਓ ਇਹ ਮੈਂ ਕੇਵਲ ਆਪ ਨੂੰ ਨਹੀਂ, ਇਹ ਮਤ ਸਮਝਿਓ ਕੇਵਲ ਸੰਗਤ ਨੂੰ, ਮੈਂ ਕਹਿੰਦਾ ਦਾਤਾ ਸਾਡੇ ਮਨ ਨੂੰ ਵੀ ਇਹ ਕਿਰਪਾ ਕਰਕੇ ਦਾਤ ਦੇ, ਅਸੀਂ ਗੁਣ ਗ੍ਰਾਹਕ ਬਣ ਸਕੀਏ। ਨਹੀਂ ਤੇ ਬਹੁਤਾਤ ਕੇਵਲ ਔਗਣ ਇਕੱਠੇ ਕਰਨ ਵਾਲੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤਾਂ ਹੋਕਾ ਦੇ ਕੇ ਕਿਹਾ ਸੀ ਕਿ ਪਿਆਰਿਆ ਗੁਣਾ ਕਾ ਹੋਵੇ ਵਾਸੁਲਾ, ਵਾਸਲਾ ਦਾ ਅਖਰੀ ਅਰਥ ਹੁੰਦਾ ਸੁਗੰਧੀ ਵਾਲਾ ਡੱਬਾ, ਜਿਹੜਾ ਵਾ ਸੁਗੰਧੀ ਨਾਲ ਭਰਿਆ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ ਅਗਲੀ ਤਰੀਕੇ ਜੇ ਗੁਣ, ਹੁਣ ਜੇ ਇੱਕ ਗੁੰਜਾਇਸ਼ ਹੀ ਹੈ, ਜੇ ਕਿਤੇ ਇਹਦਾ ਮਤਲਬ ਨਾਮੁਮਕਿਨ ਕਿਤੇ ਕਿਸੇ ਵਿੱਚ ਕੋਈ ਗੁਣ ਹੋਵੇ, ਜੇ ਗੁਣ ਹੋਵਣ ਸਾਜਨਾ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਐ, ਜਿੱਥੇ ਜਾਏ ਕੇ ਬਹੀਐ ਭਲਾ ਕਹੀਏ। ਭਲਾ ਹੀ ਨਹੀਂ ਕਿਹਾ ਜਾਂਦਾ ਪਿਆਰਿਓ, ਜਿੱਥੇ ਜਾਂਦੇ ਹਾਂ ਕੇਵਲ ਇਹ ਹੀ ਮਿਲਦਾ ਹੈ ਵੀ ਆਪਾਂ ਨੁਕਸ ਕਿੱਥੋਂ ਕੱਢਣਾ ਹੈ। ਨਹੀਂ ਤਾਂ ਹਰ ਬੰਦੇ ਵਿੱਚੋਂ ਕੋਈ ਨਾ ਕੋਈ ਗੁਣ ਮਿਲ ਸਕਦਾ ਹੈ। ਬਾਬਾ ਨਾਮਦੇਵ ਜੀ ਨੇ ਤਾਂ ਇੱਕ ਵੇਸ਼ਵਾ ਵਿੱਚੋਂ ਵੀ ਗੁਣ ਲੈ ਲਿਆ, ਕਹਿਣ ਲੱਗੇ ਜੈਸੇ ਬਿਕੈ ਖੇਤ ਪਰ ਨਾਰੀ ਐਸੀ ਨਾਮੇ ਪ੍ਰੀਤ ਮੁਰਾਰੀ। ਦੇਖੋ ਉਹਨਾਂ ਨੇ ਉਹਦੇ ਵਿੱਚੋਂ ਵੀ ਗੁਣ ਲਿਆ, ਉਹਨਾਂ ਨੇ ਤਾਂ ਇੱਥੋਂ ਤੱਕ ਗਾਂ ਪਸ਼ੂ ਵਿੱਚੋਂ ਵੀ ਗੁਣ ਲੈ ਲਿਆ। ਉਹਨਾਂ ਦਾ ਅਸੀਂ ਅੰਮ੍ਰਿਤ ਬਚਨ ਪੜ੍ਹਨੇ ਆ, ਕਹਿਣ ਲੱਗੇ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਨ ਤਲਪੈ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਗੁਣ ਲੈ ਕੇ ਕਹਿਣ ਲੱਗੇ ਜੈਸੇ ਗਾਏ ਕਾ ਬਾਦਸ਼ਾਹ ਛੂਟਲਾ ਥਨ ਚੋਖ ਤਾਂ ਮਾਖਣ ਗੂਟਲਾ। ਕਹਿੰਦੇ ਨੇ ਜਿਵੇਂ ਗਾਂ ਦਾ ਬੱਚਾ ਛੱਡਿਆ ਜਾਏ, ਮਾਂ ਦਾ ਦੁੱਧ ਚੁੰਘਦਾ ਘੁੱਟ ਭਰ ਭਰ ਕੇ ਰਸ ਲੈਂਦਾ, ਕਹਿੰਦੇ ਨੇ ਹੇ ਪਰਮਾਤਮਾ ਤੂੰ ਮੇਰੇ ਤੇ ਇੰਨੀ ਕੁ ਕਿਰਪਾ ਕਰ, ਜਿਵੇਂ ਇਹ ਘੁੱਟ ਦੁੱਧ ਤੇ ਭਰਦਾ ਮੈਨੂੰ ਇੰਨੇ ਕੁ ਘੁੱਟ ਨਾਮ ਦੇ ਭਰਨ ਦੀ ਦਾਤ ਦੇ। ਉਹ ਪਸ਼ੂ ਕੋਲ ਖਲੋਤਾ ਵੀ ਨਾਮ ਦੀਆਂ ਗੱਲਾਂ ਪੁੱਛਦਾ ਪਿਆ। ਤੇ ਇੱਥੇ ਬਾਬੇ ਦੀ ਬਾਣੀ ਦੀਆਂ ਤੁਖਾਂ ਪੜ੍ਹ ਕੇ ਵੀ ਲੋਕ ਮਜ਼ਾਕ ਬਣਾਈ ਜਾਂਦੇ। ਹਕੀਕਤ ਫਰਕ ਹੈ ਨਾ, ਬਿਰਤੀ ਆਪੋ ਆਪਣੀ, ਜੈਸੀ ਅੰਦਰ ਦੀ ਬਿਰਤੀ ਹੈ ਉਹ ਕੁਝ ਬਾਹਰ ਦਿਸੇਗਾ। ਹਜ਼ੂਰ ਨੇ ਕਿਹਾ ਜੇ ਗੁਣ ਹੋਵਣ ਸਾਜਨਾ, ਜੇ ਕਿਤੇ ਗੁੰਜਾਇਸ਼ ਹੋਵੇ ਗੁਣ ਦੀ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਦੀ ਇੱਕ ਰਚਨਾ ਪੜ੍ਹ ਰਿਹਾ ਸਾਂ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਫੁੱਲ ਦੇ ਨੇੜੇ ਕੰਡਾ ਹੈ, ਕੋਈ ਨੀ ਜੀ ਔਗਣ ਤਾਂ ਸ਼ੁਰੂ ਤੋਂ ਹੁੰਦੇ ਨੇ, ਫੁੱਲ ਦੇ ਨੇੜੇ ਵੀ ਤਾਂ ਰੱਬ ਨੇ ਕੰਡਾ ਪੈਦਾ ਕੀਤਾ ਨਾ। ਭਾਈ ਸਾਹਿਬ ਨੇ ਉੱਥੇ ਇੱਕ ਬਹੁਤ ਸੋਹਣੀ ਕਵਿਤਾ ਲਿਖੀ, ਕਹਿਣ ਲੱਗੇ ਫੁੱਲ ਗੁਲਾਬ ਨੂੰ ਕਿਸੇ ਪੁੱਛਿਆ ਐਵੇ ਸੁੰਦਰਤਾ ਦੇ ਸਾਈ, ਗੁਲਾਬ ਦਾ ਫੁੱਲ ਖਿੜਿਆ ਸੀ ਕੋਈ ਲੰਘਿਆ ਕੋਲੋਂ। ਕਹਿਣ ਲੱਗੇ ਫੁੱਲ ਗੁਲਾਬ ਨੂੰ ਕਿਸੇ ਪੁੱਛਿਆ ਐਵੇ ਸੁੰਦਰਤਾ ਦੇ ਸਾਈ, ਇਸ ਸੁਹੱਪਣ ਇਸ ਸੋਲ ਸੋਹਜ ਨੂੰ ਕਿਉਂ ਕੰਡਿਆਂ ਬੱਜ ਲਾਈ। ਉਹਨੇ ਵੀ ਤਰਕ ਹੀ ਕੀਤਾ, ਕਹਿੰਦਾ ਏਡਾ ਸੋਹਣਾ ਇੰਨਾ ਖੇੜਾ ਇੰਨੀ ਸੁਗੰਧੀ, ਪਰ ਮੈਨੂੰ ਇਹ ਨੀ ਸਮਝ ਪਈ ਵੀ ਰੱਬ ਨੇ ਤੈਨੂੰ ਆ ਬੱਜ ਕਿਉਂ ਲਾ ਦਿੱਤੀ। ਬੱਜ ਸ਼ਬਦ ਆਪਾਂ ਸਮਝਨੇ ਆ, ਦੋਸ਼ ਤੈਨੂੰ ਲਾਤਾ, ਇਹ ਕੌਗਣ ਤੈਨੂੰ ਲਾਤਾ, ਜਿੱਥੇ ਤੈਨੂੰ ਸੁਗੰਧੀ ਦਿੱਤੀ ਏਡੇ ਵੱਡੇ ਨਾਲ ਕੰਡੇ ਦੇ ਦਿੱਤੇ, ਇਹ ਕੰਡੇ ਤੇਰੇ ਚੌਗਣ ਨੇ, ਬਾਕੀ ਸਭ ਕੁਝ ਠੀਕ ਸੀ। ਗੁਲਾਬ ਫੁੱਲ ਨੂੰ, ਫੁੱਲ ਗੁਲਾਬ ਨੂੰ ਕਿਸੇ ਪੁੱਛਿਆ ਐਵੇ ਸੁੰਦਰਤਾ ਦੇ ਸਾਈ, ਇਸ ਸੁਹੱਪਣ ਇਸ ਸੋਲ ਸੋਜ ਨੂੰ ਹੈ ਕਿਉਂ ਕੰਡਿਆਂ ਬਜਲਾਈ। ਅੱਗੋ ਫੁੱਲ ਬੋਲਿਆ ਮਸਤ ਅਲਮਸਤੀ ਸੁਰ ਵਿਚ ਸੋਹਣੇ, ਕਹਿਣ ਲੱਗੇ ਹੱਸ ਕਿਆ ਖਬਰ ਨੇ ਮੈਨੂੰ, ਕਹਿੰਦਾ ਤੈਨੂੰ ਕੰਡੇ ਦਿਸਦੇ ਨੇ ਸੱਚੀ, ਪੁੱਛੀ ਮੈਨੂੰ ਖੇੜੇ ਤੋਂ ਬਿਨਾਂ ਦਿਸਦੀ ਕੁਝ ਨੀ ਪਿਆ। ਮਸਤ ਅਲਮਸਤੀ ਸੁਰ ਵਿਚ ਸੋਹਣੇ, ਹੱਸ ਕਿਆ ਖਬਰ ਨੀ ਮੈਨੂੰ, ਤੇ ਜੇ ਤੂੰ ਪੁੱਛ ਮੈਂ ਕੰਡੇ ਕਿਉਂ ਲਾਏ, ਤੂੰ ਇਹਦੇ ਅਰਥ ਇਹ ਨਾ ਕਰਕੇ ਮੇਰੇ ਚ ਔਗਣ ਪੈਦਾ ਕੀਤਾ, ਤੋੜਨ ਨਾਂ ਦੀ ਫੱਟੀ ਮੇਰੇ ਮੌਲਾ ਨੇ ਲਿਖ ਲਾਈ। ਇਹ ਕੰਡੇ ਤਾਂ ਲਾਏ ਨੇ ਓਏ, ਇਹਨੂੰ ਖਿੜਿਆ ਰਹਿਣ ਦੀ, ਐਵੇਂ ਧੱਕੇ ਨਾਲ ਟਾਣੀ ਤੋਂ ਤੋੜ ਕੇ ਨਾ ਲੈ ਦੀ। ਇੱਕ ਨੂੰ ਕੰਡਾ ਔਗਣ ਦਿਸਦਾ, ਦੂਜੇ ਨੂੰ ਕੰਡਾ ਗੁਣ ਦਿਸਦਾ ਕਿ ਰੱਬ ਨੇ ਕੰਡਾ ਤਾਂ ਪੈਦਾ ਕੀਤਾ, ਖਿੜਿਆ ਹੋਇਆ ਨੂੰ ਤੋੜੀ ਦਾ ਨਹੀਂ, ਇਹਨਾਂ ਨੂੰ ਲੱਗੇ ਰਹਿਣ ਦੇ। ਕੰਡਾ ਅਸਲ ਵਿੱਚ ਤੋੜਨ ਨਾਂ ਦੀ ਫੱਟੀ ਹੈ, ਕਿਹਨੂੰ ਤੋੜਨਾ। ਮੈਂ ਅਰਜ਼ ਕਰ ਰਿਹਾ ਜਿੱਥੇ ਜਾਏ ਬਈਐ ਭਲਾ ਕਹੀਐ, ਚੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ। ਕਬੀਰ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਹੈ, ਵੈਸੇ ਤੇ ਵਾਹਿਗੁਰੂ ਮੇਰ ਕਰੇ ਜਿਸ ਬੰਦੇ ਕੋਲ ਗੁਣ ਨੇ ਨਾ ਉਹਦੇ ਸਾਰੇ ਸਾਥ ਛੱਡ ਜਾਣ, ਗੁਣ ਉਹਦੀਆਂ ਬਾਹਾਂ ਬਣ ਜਾਂਦੇ ਨੇ, ਗੁਣ ਉਹਦੇ ਭਰਾ ਬਣ ਜਾਂਦੇ ਨੇ। ਹਜ਼ੂਰ ਨੇ ਬਾਣੀ ਵਿੱਚ ਕਿਹਾ ਜਿਸ ਬੰਦੇ ਕੋਲ ਔਗਣ ਨੇ ਉਹਨੂੰ ਜੇਲ੍ਹ ਵੀ ਸੱਟਣ ਦੀ ਲੋੜ ਨਹੀਂ, ਉਹਦੇ ਔਗਣ ਹੀ ਉਹਦੀਆਂ ਬੇੜੀਆਂ ਬਣ ਜਾਂਦੇ। ਇੱਕ ਅਸੀਂ ਬਚਨ ਪੜ੍ਹਨੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜਿੰਨੇ ਬੰਦੇ ਕੋਲ ਔਗਣ ਨੇ ਉਹਨੂੰ ਡੋਬਣ ਦੀ ਲੋੜ ਨੀ, ਉਹਦਾ ਭਾਰ ਹੀ ਇੰਨਾ ਉਹਨੇ ਆਪਣੇ ਆਪ ਹੀ ਡੁੱਬ ਜਾਣਾ। ਕਹਿਣ ਲੱਗੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਮੰਨੀਆਂ ਸੇ ਭਾਈ ਸੇ ਵੀਰ, ਜੇ ਗੁਣ ਹੋਣ ਤਾਂ ਕੱਟੀਆਂ, ਜੇ ਤੇਰੇ ਕੋਲ ਗੁਣ ਨਹੀਂ ਗੁਣ ਜੰਜੀਰਾਂ ਤੋੜਨਗੇ ਤੇ ਔਗਣ ਜੰਜੀਰਾਂ ਬਣ ਜਾਣਗੇ। ਗੁਣ ਭਰਾ ਨੇ ਔਗਣ ਵੈਰੀ ਨੇ, ਗੁਣ ਕਿਸੇ ਤੋਂ ਵੀ ਲਿਆ ਜਾ ਸਕਦਾ ਹੈ। ਦੇਖੋ ਇੱਕ ਦਿਨ ਇੱਕ ਰਚਨਾ ਪੜ੍ਹ ਰਿਹਾ ਸਾਂ ਕਿ ਕੋਈ ਸੱਜਣ ਉਹਨੇ ਆਪਣੀ ਜ਼ਿੰਦਗੀ ਕਾਫੀ ਹਿੱਸਾ ਵਿਕਾਰਾਂ ਵਿੱਚ ਬਤੀਤ ਕਰ ਦਿੱਤਾ ਤੇ ਅੱਜ ਕਿਸੇ ਪਿੰਡ ਵਿੱਚੋਂ ਬੈਠਾ ਸੀ ਤੇ ਗਲੀ ਵਿੱਚੋਂ ਆਵਾਜ਼ ਆਈ, ਅੱਛੇ ਸੰਗਤਰੇ। ਧਿਆਨ ਦਿਆ ਜੇ ਆਪਣੇ ਲੋਕਲ ਉੱਥੇ ਸੰਤਰੇ ਨੂੰ ਸੰਗਤਰਾ ਕਹਿੰਦੇ, ਭਾਈ ਸਾਹਿਬ ਨੂੰ ਪਤਾ ਹੈ, ਖਾਸ ਕਰਕੇ ਬਾਂਗਰੂ ਬੋਲੀ ਵਿੱਚ ਵੀ ਸ਼ਬਦ ਵਰਤਦੇ ਨੇ ਸੰਗਤਰੇ। ਉਹ ਫਿਰ ਕਹੀ ਜਾਏ ਅੱਛੇ ਸੰਗਤਰੇ, ਅੱਛੇ ਸੰਗਤਰੇ। ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਵਿਕਾਰਾਂ ਚ ਗਵਾਈ ਨਾ, ਉਹ ਆਵਾਜ਼ ਦੇਣ ਵਾਲੇ ਨੂੰ, ਸੱਦ ਦੇਣ ਵਾਲੇ ਨੂੰ, ਵੇਚਣ ਵਾਲੇ ਨੂੰ ਕਹਿੰਦਾ ਭਰਾਵਾ ਰੁਕ ਜਾਈ। ਉਹ ਰੁਕਿਆ, ਉਹਦੇ ਭਾਣੇ ਵੀ ਖਰੀਦਣ ਆਇਆ ਸੰਗਤਰੇ, ਕਹਿੰਦਾ ਤੂੰ ਇੱਕ ਵੀ ਫੁੱਲ ਬੋਲ ਬੋਲਦਾ ਕੀ ਪਿਆਸ ਹੈ? ਤੇ ਉਹ ਹੱਥ ਟੋਕਰੀ ਤੇ ਲਾ ਕੇ ਕਹਿੰਦਾ ਅੱਛੇ ਸੰਗਤਰੇ, ਤੇ ਉਹਨੇ ਪੈਰ ਪਕੜ ਕੇ ਕਿਹਾ, ਕਹਿੰਦਾ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਸੀ ਹੱਲ ਤੂੰ ਕਰ ਦਿੱਤੀ। ਕਹਿੰਦਾ ਮੈਂ ਕੀ ਹੱਲ ਕੀਤੀ? ਕਹਿੰਦਾ ਤੂੰ ਮੇਰਾ ਉਸਤਾਦ, ਉਹ ਸੰਤਰੇ ਵੇਚਣ ਕਹਿੰਦਾ ਮੈਂ ਤਾਂ ਸੰਤਰੇ ਵੇਚ ਕੇ ਪੈਸੇ ਇਕੱਠੇ ਕਰਨ ਵਾਲਾ, ਮੈਂ ਤੇਰਾ ਉਸਤਾਦ ਕੀ? ਕਹਿੰਦਾ ਜਦੋਂ ਤੂੰ ਸੱਦ ਦਿੱਤੀ ਨਾ ਅੱਛੇ ਸੰਗਤਰੇ ਦਾ ਅਰਥ ਕੀ ਹੈ? ਉਹ ਕਹਿੰਦਾ ਮੈਂ ਕਹਿ ਰਿਹਾ ਸਾਂ ਅੱਛੇ ਸੰਗਤਰੇ, ਸੰਤਰੇ ਚੰਗੇ ਨੇ। ਕਹਿੰਦਾ ਮੈਂ ਇਹਦੇ ਅਰਥ ਕੀਤੇ ਨੇ ਅੱਛੇ ਸੰਗਤਰੇ, ਜਿਹੜਾ ਚੰਗਿਆਂ ਦੀ ਸੰਗਤ ਕਰੇਗਾ ਜ਼ਰੂਰ ਤਰੇਗਾ। ਕਹਿੰਦਾ ਮੈਂ ਆਪਣੇ ਅਰਥ ਕੀਤੇ ਨੇ, ਮੈਨੂੰ ਸਮਝ ਨਹੀਂ ਸੀ ਪਈ, ਮੈਂ ਮਾੜਿਆਂ ਦੀ ਸੰਗਤ ਕਰਕੇ ਡੁੱਬ ਗਿਆ। ਤੂੰ ਕਿਹਾ ਅੱਛੇ ਸੰਗਤਰੇ, ਤੇਰੇ ਅਰਥ ਹੋਣਗੇ ਸੰਤਰੇ, ਪਰ ਮੇਰੇ ਅੰਦਰ ਨੂੰ ਪੁੱਛ, ਮੇਰਾ ਅੰਦਰ ਕਹਿੰਦਾ ਅੱਛੇ ਸੰਗ ਤਰੇ, ਜਿਹਨੇ ਅੱਛੇ ਦੀ ਸੰਗਤ ਕਰੀ ਉਹ ਤੰਗ ਤਰੇਗਾ। ਕਬੀਰ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ, ਉਹ ਕਹਿ ਕੇ ਆਪਾਂ ਸੰਪੂਰਨਤਾ ਵੱਲ ਆਉਣੇ। ਕਹਿੰਦੇ ਨੇ ਗੰਨਾ ਅਸੀਂ ਕੱਟਨੇ ਜਾਂ ਪੱਟਿਆ ਜਾਂਦਾ, ਉਸ ਗੰਨੇ ਦਾ ਜਦੋਂ ਚੂਪਣੇ ਆ ਉਹ ਆਸਾਨੀ ਨਾਲ ਚੂਪਿਆ ਨਹੀਂ ਜਾਂਦਾ। ਜਿਹਨਾਂ ਗੰਨੇ ਚੂਪਦੇ ਆਏ ਆਪਾਂ ਪਿੰਡਾਂ ਵਿੱਚੋਂ, ਬਜ਼ੁਰਗਾਂ ਨੂੰ ਪਤਾ ਹੈ ਕਈ ਵਾਰੀ ਗੰਨੇ ਇਹੋ ਜਿਹੇ ਪੀੜੇ ਹੁੰਦੇ ਸਨ, ਪੋਨਾ ਨਾ ਹੋਣਾ, ਤੇ ਉਹਨੂੰ ਛਿੱਲਦਿਆਂ ਵੀ ਜਿਹੜੇ ਮਸੂੜੇ ਸਨ ਨਾ, ਇਹਨਾਂ ਵਿੱਚੋਂ ਖੂਨ ਨਿਕਲ ਆਉਣਾ, ਉਹਨਾਂ ਦੇ ਜਬਾੜੇ, ਉਹਨਾਂ ਦੀਆਂ ਦਾੜਾਂ ਦੁਖਣ ਲੱਗ ਪੈਣੀਆਂ, ਅੰਦਰ ਉਹਨਾਂ ਦੇ ਛਿਲਤਰਾਂ ਵੱਜ ਕੇ ਮਸੂੜਾ ਉਹ ਛਿੱਲਿਆ ਜਾਣਾ, ਤਰਾਸ਼ਿਆ ਜਾਣਾ, ਜਬਾੜਾ ਥੱਕ ਜਾਣਾ। ਥੱਕਣ ਦੇ ਬਾਵਜੂਦ ਵੀ ਫਿਰ ਉਹਨੂੰ ਚੂਸ ਚੂਸ ਕੇ ਕਈ ਵਾਰੀ ਰਸ ਨਾਲ ਮੂੰਹ ਦਾ ਖੂਨ ਵੀ ਅੰਦਰ ਜਾਣਾ, ਫਿਰ ਵੀ ਗੰਨੇ ਦਾ ਰਸ ਚੁੱਪੀ ਜਾ। ਕਬੀਰ ਸਾਹਿਬ ਨੇ ਦੇਖਿਆ, ਕਹਿਣ ਲੱਗੇ ਵਾਸ ਵਰਗੀ ਭੋਰੀ ਇਹਦੀ। ਕਹਿੰਦੇ ਨੇ ਆਹ ਕੀ ਕਾਰਨ, ਤੇਰਾ ਮੂੰਹ ਸਾਰਾ ਉੱਚ ਗਿਆ। ਹਾਲਾਂਕਿ ਗੰਨਾ ਚੂਪਣ ਤੋਂ ਬਾਅਦ ਜਦੋਂ ਮੂੰਹ ਉੱਚਿਆ ਜਾਏ ਛੇਤੀ ਕਿਤੇ ਰੋਟੀ ਵੀ ਨਹੀਂ ਚੰਗੀ ਤਰ੍ਹਾਂ ਲੰਘਦੀ। ਕਹਿੰਦੇ ਨੇ ਦੇਖਿਆ ਵੀ ਉਹ ਮੂੰਹ ਸਾਰਾ ਉੱਚਿਆ। ਕਹਿਣ ਲੱਗਾ ਅਸਲ ਵਿੱਚ ਮਿਠਾਸ ਹੈ, ਤੇ ਮਿਠਾਸ ਜੇ ਅੰਦਰ ਖੂਨ ਨਿਕਲ ਕੇ ਵੀ ਮਿਲ ਜਾਏ ਤੇ ਉਹਨੂੰ ਚੂਸ ਲੈਣਾ ਚਾਹੀਦਾ। ਕਹਿਣ ਲੱਗੇ ਗੰਨੇ ਚੂਪਣ ਵਾਲਿਆ, ਜੇ ਅੰਦਰ ਉੱਚ ਜਾਏ ਮਸੂੜੇ, ਅੰਦਰੋਂ ਛਿੱਲੇ ਜਾਣ, ਤਾਂ ਵੀ ਤੂੰ ਗੰਨੇ ਦਾ ਰਸ ਨਹੀਂ ਛੱਡਦਾ। ਜਿੱਥੇ ਗੁਣ ਮਿਲਦੇ ਹੁਣ, ਜੇ ਰੋ ਕੇ ਵੀ ਮਿਲਣ ਤੇ ਉੱਥੇ ਤਰਲੇ ਲੈ ਕੇ ਵੀ ਗੁਣ ਲੈ ਲੈਣੇ ਚਾਹੀਦੇ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਕਬੀਰ ਰਸ ਕੋ ਗਾਂਡੋ ਚੂਸੀ ਹੈ। ਰਸ ਨੂੰ ਗੰਨੇ ਦੀ ਖਾਤਰ, ਗੰਨੇ ਨੂੰ ਰਸ ਦੀ ਖਾਤਰ, ਦੋਨਾਂ ਦਾ ਮਿਲਾਪ ਹੈ ਨਾ। ਕਬੀਰ ਰਸ ਕੋ ਗਾਂਡੋ ਚੂਸੀ ਹੈ, ਗੁਣ ਕੋ ਮਰੀਆ ਰੋਏ, ਅਵਗਣ ਯਾਰੇ ਮਾਨਸਾ ਭਲੋ ਨਾ ਕਹਿ ਕੋਏ। ਪਿਆਰਿਓ, ਜਿਹਨੇ ਔਗਣ ਇਕੱਠੇ ਕੀਤੇ ਉਹਨੂੰ ਕਦਾ ਕਿਸੇ ਨੇ ਭਲਾ ਨਹੀਂ ਕਿਹਾ। ਅੱਜ ਹਜ਼ੂਰ ਨੇ ਇਹ ਬਖਸ਼ਿਸ਼ ਕੀਤੀ, ਕਹਿਣ ਲੱਗੇ ਮੈਲਾ ਕਰ, ਇਹਦਾ ਅਖਰੀ ਅਰਥ ਹੈ ਆਪਾਂ ਭਾਵੇਂ ਚੰਦਨ ਕਰਾਂਗੇ। ਇਹ ਦੋ ਸ਼ਬਦ ਨੇ ਮਾਲਿਆ, ਅਗਰ ਇਹਦਾ ਅਰਥ ਹੈ ਮਾਲਿਆ ਪਰਬਤ ਤੇ ਉੱਗਿਆ ਹੋਇਆ ਚੰਦਨ, ਮੈਲਾ ਕਰ, ਜਿਹੜੇ ਮਾਲਿਆ ਪਰਬਤ ਤੇ ਜਾਂ ਉਸ ਇਲਾਕੇ ਵਿੱਚ ਉੱਡੇ ਉੱਗੇ ਹੋਏ ਚੰਦਨ ਦੇ ਬ੍ਰਿਸ਼ ਨੇ, ਸੰਗੇਨ, ਉਹਨਾਂ ਦੀ ਸੰਗਤ ਕਰਕੇ ਨਿੰਮ ਬਿਰਕ ਛੇ ਚੰਦਨੇ, ਉਹ ਨਿੰਮ ਵਰਗੇ ਜਿਹੜੇ ਰੁੱਖ ਨੇ ਪਿਆਰਿਓ, ਉਹਨਾਂ ਵਿੱਚ ਵੀ ਸੁਗੰਧੀ ਪੈਦਾ ਕਰ ਦਿੰਦੇ ਉਹ ਚੰਦਨ। ਨਿੰਮ ਵਰਗੇ ਕੁੜੱਤਣ ਨਾਲ ਭਰੇ ਕੋ ਰੁੱਖ ਉਹਦੇ ਵਿੱਚ ਸੁਗੰਧੀ ਪੈਦਾ ਕਰ ਗਏ। ਤੇ ਬਚਨ ਕੀਤਾ ਨਿਕਟ ਬਸੰਤੋ ਬਾਂਸੋ, ਨੇੜੀ ਵਸਦਾ ਪਿਆ ਸੀ ਬਾਂਸ। ਪਰ ਸਾਹਿਬ ਕਹਿਣ ਲੱਗੇ ਆਹੰਗ ਬੁੱਧ, ਅੰਦਰ ਦੀ ਖੌਮੇ ਵਾਲੀ ਬੁੱਧੀ ਸੀ, ਅੰਦਰੋਂ ਥੋਤਾ ਸੀ ਵਾਸ, ਨੇੜੇ ਬਿਲਕੁਲ ਚੰਦਨ ਦੇ ਰਹਿੰਦਾ ਹੈ। ਨਿਕਟ ਬਸੰਤੋ ਬਾਂਸੋ ਨਾਨਕ ਆਹੰਗ ਬੁੱਧ ਨਾ ਬਹੁਤੇ, ਬਹੁ ਦਾ ਅਰਥ ਵੀ ਸੁਗੰਧੀ ਹੈ। ਅੰਦਰੋਂ ਹੰਕਾਰੀ ਹੋਣ ਕਰਕੇ, ਆਹੰਗ ਬੁੱਧੀ ਹੋਣ ਕਰਕੇ ਵਾਸ ਨੇੜੇ ਰਹਿ ਕੇ ਵੀ ਸੁਗੰਧੀ ਨਹੀਂ ਲੈ ਸਕਿਆ। ਦਾਤਾ ਮੇਰ ਕਰੇ, ਅਸੀਂ ਗੁਣਾਂ ਦੇ ਗ੍ਰਾਹਕ ਬਣੀਏ। ਭਾਈ ਗੁਰਦਾਸ ਜੀ ਨੇ ਇੱਕ ਕਵਿਤ ਕਹਿ ਕੇ, ਆਪਾਂ ਪੰਜ ਕੁ ਮਿੰਟ ਅਜੇ ਹੈ, ਗੁਰੂ ਗੁਰੂ ਜਪਣ ਵਾਲੇ ਪਾਸੇ ਤੁਰਨੇ। ਭਾਈ ਗੁਰਦਾਸ ਕਹਿੰਦੇ ਨੇ ਜੇ ਗੁਣ ਮਿਲਦਾ ਹੈ ਤੇ ਚੁੱਪ ਕਰਕੇ ਲੈ ਲੈ, ਜੇ ਔਗਣ ਮਿਲਦਾ ਹੈ ਘੱਟੋ ਘੱਟ ਆਪਣੀ ਜ਼ਬਾਨ ਨੂੰ ਬੰਦ ਕਰਨ ਦੀ ਜਾਂਚ ਸਿੱਖ ਲੈ। ਇੱਕ ਵਾਰੀ ਮੈਂ ਇੱਥੇ ਅਰਜ਼ ਕੀਤੀ ਸੀ, ਇਸ ਚਿਹਰੇ ਤੇ ਰੱਬ ਨੇ ਅੱਖਾਂ ਦੋ ਦਿੱਤੀਆਂ ਨੇ, ਕੰਨ ਦੋ ਦਿੱਤੇ ਨੇ, ਨਾਸਕਾ ਦੋ ਦਿੱਤੀਆਂ ਨੇ, ਜ਼ਬਾਨ ਬੋਲਣ ਵਾਲੀ ਕੇਵਲ ਇੱਕ ਦਿੱਤੀ ਹੈ ਤੇ ਕੰਮ ਇਹ ਦੋ ਕਰਦੀ। ਅੱਖਾਂ ਕੇਵਲ ਇੱਕੋ ਕੰਮ ਕਰਦੀਆਂ, ਅੱਖਾਂ ਦੇਖਦੀਆਂ ਨੇ, ਅੱਖਾਂ ਸੁਣਦੀਆਂ ਤੇ ਖਾਂਦੀਆਂ ਨਹੀਂ, ਕੰਨ ਕੇਵਲ ਸੁਣਦੇ ਨੇ, ਦੇਖਦੇ ਤੇ ਰਸ ਨਹੀਂ ਚੱਖਦੇ, ਜ਼ਬਾਨ ਇੱਕ ਐਸੀ ਹੈ ਜਿਹੜੀ ਬੋਲਦੀ ਵੀ ਏ ਤੇ ਜਿਹੜੀ ਰਸ ਵੀ ਚੱਖਦੀ। ਕਿਉਂ ਇੱਕ ਦਿੱਤੀ? ਉਹਦੇ ਬੜੇ ਪਿਆਰੇ ਸ਼ਬਦ ਨੇ, ਉਹ ਕਹਿੰਦੇ ਨੇ ਇਸ ਕਰਕੇ ਦਿੱਤੀ ਸੀ, ਕਹੇ ਏਕ ਸੁਣ ਲੈ ਜਦ ਇਨਸਾਨ ਦੋ। ਇੱਕ ਵਾਰੀ ਬੋਲੀ ਤੈਨੂੰ ਰੱਬ ਨੇ, ਕੰਨ ਦੋ ਦਿੱਤੇ ਨੇ, ਸੁਣ ਦੋ ਵਾਰੀ ਤੇ ਕਹੇ ਇੱਕ ਵਾਰੀ। ਹੁਣ ਇੱਥੇ ਕਿਹੜਾ ਦੋ ਵਾਰੀ ਸੁਣਦਾ? ਸੁਣਦਾ ਹੀ ਕੋਈ ਨਹੀਂ, ਉਹ ਕਹੀ ਜਾਂਦਾ। ਕਹਿਣ ਲੱਗੇ ਕਹੇ ਏਕ ਸੁਣ ਲੈ ਜਦ ਇਨਸਾਨ ਦੋ, ਕੇ ਹੱਕ ਨੇ ਜ਼ੁਬਾਨ ਏਕ ਦੀ ਕਾਂ ਦੋ। ਹੱਕਦਾਰ ਸੇ ਪਰਮਾਤਮਾ ਨੇ ਤੈਨੂੰ ਇੱਕ ਜ਼ਬਾਨ ਦਿੱਤੀ, ਘੱਟ ਬੋਲੀ ਸੁਣੀ ਵੱਧ। ਪਿਆਰੇ ਭਾਈ ਗੁਰਦਾਸ ਨੇ ਬਚਨ ਕਹੇ ਨੇ, ਉਹ ਕਵਿਤ ਕਹਿ ਕੇ ਕਹਿੰਦੇ ਨੇ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ, ਮੋਰ ਤਾਂ ਕੇ ਪੱਗ ਔਰ ਦੇਖ ਦੋਖ ਨਾ ਵਿਚਾਰੀਐ। ਮੋਰ ਤੈਨੂੰ ਮਿਲ ਗਿਆ, ਉਹਦੇ ਖੰਭ ਵੇਖ ਲੈ, ਉਹਦੀ ਬੋਲੀ ਵੇਖ ਲੈ, ਉਹਦੇ ਗਰਦਨ ਦੇ ਉੱਤੇ ਆਏ ਹੋਏ ਸੋਹਣੇ ਰੰਗ ਨੂੰ ਦੇਖ ਲੈ, ਤੈਨੂੰ ਕੀ ਮੁਸੀਬਤ ਪੈ ਗਈ? ਤੂੰ ਘੜੀ ਪਿੱਛੇ ਪੈਰ ਵੇਖੀ ਜਾਂਦਾ, ਪੈਰ ਨਾ ਦੇਖ, ਉਹਦੇ ਖੰਭ ਦੇਖ, ਉਹਦੇ ਬੱਦਲ ਚੜੇ ਹੋਏ, ਉਹਦੀ ਗੀਤ, ਉਹਦੇ ਸੰਗੀਤ, ਉਹਦੀ ਆਵਾਜ਼ ਨੂੰ ਸੁਣ। ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ, ਮੋਰ ਤਾਂ ਕੇ ਪੱਗ ਔਰ ਦੇਖ ਦੋਖ ਨਾ ਵਿਚਾਰੀਐ। ਸੰਧਲ ਸੁਗੰਧ ਅਤ ਕਮਲ ਕੋਮਲ, ਜੈਸੇ ਕਹਿ ਲਗੇ ਕੰਟਕ ਬਲੋਕ ਨਾ ਅਵਗਨ ਉਰ ਧਾਰੀਐ। ਸੰਧਲ ਦਾ ਅੱਖਰੀ ਅਰਥ ਰੁੱਖ, ਕਹਿੰਦੇ ਨੇ ਜਿਵੇਂ ਚੰਦਨ ਦਾ ਰੁੱਖ, ਉਹਦੇ ਕੋਲ ਸੁਗੰਧੀ ਏ, ਤੂੰ ਸੁਗੰਧੀ ਦੇਖ, ਤੂੰ ਸੱਪ ਕਿਉਂ ਦੇਖੀ ਜਾਂਦਾ? ਤੈਨੂੰ ਸੱਪ ਨਜ਼ਰ ਆਉਂਦੇ ਨੂੰ, ਤੂੰ ਚੰਦਨ ਨੂੰ ਦੇਖ ਜਿਹੜਾ ਸੱਪਾਂ ਨੂੰ ਵੀ ਸੀਨੇ ਨਾਲ ਲਾ ਕੇ ਠੰਡ ਪਿਆ ਦਿੰਦਾ ਹੈ। ਸੰਧਲ ਸੁਗੰਧ ਅਤ ਕੋਮਲ ਕਮਲ, ਜੈਸੇ ਕੰਟਕ ਬਲੋਕ ਨਾ ਔਗਨ ਉਰ ਧਾਰੀਐ। ਤੇ ਅਖੀਰ ਤੇ ਉਹਨਾਂ ਕਹਿ, ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਜਿਵੇਂ ਅੰਬ ਦਾ ਫਲ ਮਿੱਠਾ ਹੈ, ਤੂੰ ਉਹਦੇ ਉੱਪਰ ਵਾਲੇ ਰਸ ਨੂੰ ਚੱਖ। ਜ਼ਰੂਰੀ ਤੂੰ ਉਹਦੀ ਗਿੱਟਕ ਨੂੰ ਤੋੜ ਕੇ ਵਿੱਚੋਂ ਬੀਜ ਕੱਢ ਕੇ ਮੂੰਹ ਤੇ ਪਾ ਕੇ ਥੂ ਥੂ ਕਰਨਾ, ਕੁੜੱਤਣ ਵਾਲੇ ਪਾਸੇ ਨਾ ਪਏ, ਤੂੰ ਉਹਦੇ ਰਸ ਨੂੰ ਲੈ। ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਐ, ਤੈਸੇ ਗੁਰ ਗਿਆਨ ਦਾਨ ਸਭੂ ਤੇ ਮਾਂਗ ਲੀਜੈ। ਪਿਆਰਿਆ, ਕਿਤੇ ਗੁਰੂ ਦੀ ਗੱਲ ਮਿਲਦੀ ਹੋਵੇ ਤੂੰ ਸੁਣ ਲੈ, ਕਿਤੇ ਗੁਰੂ ਦੇ ਬਚਨ ਮਿਲਦੇ ਹੋਣ। ਜਿਹੜੇ ਪੁਰਾਤਨ ਸਾਡੇ ਵਿਦਵਾਨ ਸਨ, ਦਾਤਾ ਮੇਰ ਕਰੇ, ਇਹ ਠੀਕ ਹੈ ਸਾਡੀ ਬੋਲਣ ਦੀ ਸ਼ੈਲੀ, ਸਾਡੇ ਲਿਖਣ ਦੀ ਸ਼ੈਲੀ ਚੇਂਜ ਹੋ ਗਈ ਏ, ਪਰ ਅਸੀਂ ਉਹਨਾਂ ਨੂੰ ਨਿੰਦੀਏ ਨਾ। ਮੈਂ ਕਹਿੰਦਾ, ਜੇ ਬਾਪੂ ਧਾਰਾ ਬਣਾ ਕੇ ਰਹਿੰਦਾ ਸੀ, ਛੱਪੜ ਬਣਾ ਕੇ ਰਹਿੰਦਾ ਸੀ, ਤੂੰ ਪੱਥਰ ਲਾ ਲੈਣੇ, ਪਰ ਚੇਤੇ ਰੱਖੀ ਉਸ ਵੇਲੇ ਧਾਰਾ ਵੀ ਉਹਦੇ ਵਾਸਤੇ ਤੇਰੇ ਪੱਥਰਾਂ ਤੋਂ ਬਹੁਤ ਉੱਚਾ ਸੀ। ਆਪਣੇ ਸਾਧਨ ਮੁਤਾਬਕ ਜੋ ਕਰਦੇ ਰਹੇ, ਤੂੰ ਜਿੰਦਾ ਹੀ ਤਾਂ ਹੈ ਜੇ ਉਹਨਾਂ ਨੇ ਕਾਇਮ ਰੱਖਿਆ ਮਰਿਆਦਾ ਨੂੰ। ਦੇਖੋ ਕਿਰਪਾਲੂ ਦਾਤਾ ਜੀ ਮੇਰ ਕਰਨ, ਕਿ ਅਸੀਂ ਗੁਣਾਂ ਦੀ ਸਾਂਝ ਕਰ ਸਕੀਏ। ਤੈਸੇ ਗੁਰ ਗਿਆਨ ਦਾਨ ਸਭੂ ਤੇ ਮਾਂਗ ਲੀਜੈ, ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀਐ। ਦਾਤਾ ਮੇਰ ਕਰੇ, ਵਾਂਸ ਵਾਲੀ ਬਿਰਤੀ ਨਾ ਬਣੇ, ਭਾਵੇਂ ਨਿੰਮ ਵਰਗੀ ਕੁੜੱਤਣ ਹੈ, ਪਰ ਨਿੰਮ ਦੀ ਕੁੜੱਤਣ ਵਿਚ ਫਿਰ ਵੀ ਸੁਗੰਧੀ ਪੈਦਾ ਹੋ ਸਕਦੀ ਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਆਓ ਦੋ ਚਾਰ ਘੜੀਆਂ ਸਿਰਫ ਆਪਣੇ ਅੰਦਰ ਨੂੰ ਟਿਕਾ ਕੇ ਗੁਰੂ ਗੁਰੂ ਆਪਾਂ ਜਪ ਸਕੀਏ। ਕੋਈ ਵੀ ਰਚਨਾ ਪਿਆਰੇ ਦੇ ਨਾਮ ਤੋਂ ਵਾਂਝੀ ਨਾ ਰਹੇ, ਔਰ ਉਚਾਰਨ ਕਰੋ ਜੀ, ਵਾਹੇ ਗੁਰੂ।